ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲਿਪਾ ਸਭ ਮੈਂ ਰਹਿਆ ਸਮਾਇਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲਿਪਾ ਸਭ ਮੈਂ ਰਹਿਆ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਅਦਬ ਗੁਰਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਹੋ ਅੰਮ੍ਰਿਤ ਵੇਲੇ ਦੇ ਪਵਿੱਤਰ ਪਾਵਨ ਸੁਹਾਵਣੇ ਸਮੇਂ 'ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸਰਬ ਸਾਂਝੇ ਵਾਲਤਾ ਦੇ ਪੂਰੀ ਮਖਲੂਕਾਤ ਦੇ ਸਾਂਝੇ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਪਵਿੱਤਰ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਨ ਕਰਨ ਵਾਸਤੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਤੇ ਆਪਣੇ ਘਰਾਂ ਅੰਦਰ ਮੀਡੀਏ ਮਾਧਿਅਮ ਦੇ ਰਾਹੀਂ ਜੁੜ ਬੈਠੇ ਹੋ। ਗਿਆਨ ਭਗਤੀ ਔਰ ਵੈਰਾਗ ਦੇ ਮੁਜੱਸਮੇ ਦੀਨਾ ਬੰਧੂ ਭਗਤ ਵਸ਼ਲ ਕਿਰਪਾ ਨਿਧਾਨ ਜਗਤ ਗੁਰੂ ਸਰਵਰੇ ਕਾਇਨਾਤ ਸਾਹਿਬੇ ਕੁੱਲ ਆਲਮ ਸਾਹਿਬੇ ਸ਼ਹਾਬਾ ਨੂਰੇ ਨਜ਼ਰ ਵਾਲੀਏ ਦੋ ਜਹਾਨ ਚਵਰ ਸ਼ਤਰ ਤਖਤ ਦੇ ਮਾਲਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣਦੇ ਹੋਏ ਰੱਬੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਨ ਕੀਤੇ ਹਨ। ਆਓ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਦੁਆਰਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਨੂੰ ਸੀ ਸੋਝੀ ਗਿਆਨ ਬਖਸ਼ਿਸ਼ ਕਰਦੇ ਹਨ। ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਮਨ ਨੂੰ ਟਿਕਾਉਂਦੇ ਹੋਏ ਕਰੋ ਰਸਨਾ ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਪਿਆਰ ਸ਼ਰਧਾ ਭਾਵਨਾ ਨਾਲ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਘਰ ਦੂਜਾ ਦੁਪਦੀ।
ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਵਿੱਤਰ ਮੁੱਖ ਵਾਕ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਅੰਗ 617 ਉੱਪਰ ਗਾਇਨ ਪੱਧਤੀ ਦੇ ਅਨੁਸਾਰ ਦੂਸਰੇ ਘਰ ਦੇ ਅੰਦਰ ਗਾਇਨ ਕੀਤਾ ਹੋਇਆ ਦੋ ਪਦਿਆਂ ਵਾਲਾ ਇਹ ਪਵਿੱਤਰ ਮੁੱਖ ਵਾਕ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੰਖੇਪ ਰੂਪ ਦੇ ਵਿੱਚ ਸੰਪੂਰਨ ਮੰਗਲਾਚਰਨ ਨੂੰ ਸਤਿਗੁਰਾਂ ਨੇ ਸਭ ਤੋਂ ਪ੍ਰਥਮ ਅੰਕਿਤ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਵਿੱਤਰ ਸੰਪਾਦਨ ਕਲਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਣਾਈ ਹੈ ਇਸ ਦੇ ਅਨੁਸਾਰ ਪ੍ਰਾਰੰਭਤਾ ਦੇ ਵਿੱਚ ਅਤੇ ਲਮੇਰੀਆਂ ਬਾਣੀਆਂ ਵੱਖਰੀਆਂ ਬਾਣੀਆਂ ਜਾਂ ਰਾਗ ਦੀ ਆਰੰਭਤਾ ਦੇ ਵਿੱਚ ਜਾਂ ਵਿਸ਼ੇਸ਼ ਸ਼ਬਦਾਂ ਦੇ ਸੰਗ੍ਰਹਿ ਦੇ ਆਰੰਭ ਦੇ ਵਿੱਚ ਇਸ ਨੂੰ ਅੰਕਿਤ ਕੀਤਾ ਹੈ ਜੋ ਗੁਰਮਤਿ ਦੇ ਅੰਦਰ ਗੁਰਸਿੱਖੀ ਨਿਯਮਾਂ ਦੇ ਵਿੱਚ ਜਿਸ ਨੂੰ ਅਸੀਂ ਸਾਰੇ ਹੀ ਮੂਲ ਮੰਤਰ ਆਖਦੇ ਹਾਂ। ਮੂਲ ਮੰਤਰ ਦਾ ਮਤਲਬ ਹੈ ਮੁੰਡਲਾ ਉਪਦੇਸ਼, ਭਾਵ ਅਰਥ ਉਹੀਓ ਸੰਪੂਰਨ ਮੰਗਲਾਚਰਨ ਦਾ ਮੂਲ ਮੰਤਰ ਦਾ ਹੈ ਜੋ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਸ਼੍ਰੀ ਪਰਮੇਸ਼ਰ ਜੀ ਕੇਵਲ ਇੱਕ ਹਨ ਔਰ ਉਹ ਸਰਬ ਵਿਆਪੀ ਹਨ, ਵਿਆਪਕ ਹਨ ਸਾਰਿਆਂ ਦੇ ਵਿੱਚ। ਇੱਕ ਓਅੰਕਾਰ, ਓਅੰਕਾਰ ਦਾ ਮਤਲਬ ਹੈ ਜੋ ਸਾਰੀਆਂ ਥਾਵਾਂ ਦੇ ਵਿੱਚ ਵਸਿਆ ਹੋਇਆ ਰਮਿਆ ਹੋਇਆ ਹੋਵੇ। ਜਿਵੇਂ ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ ਉਸ ਦੇ ਵਿੱਚ ਵਿਸਥਾਰ ਦੇ ਨਾਲ ਸਤਿਗੁਰਾਂ ਨੇ ਇਹੀ ਸਾਨੂੰ ਸਮਝਾਇਆ ਹੈ। ਔਰ ਉਹ ਜਿੱਥੇ ਸਰਬ ਵਿਆਪਕ ਹੈ ਉੱਥੇ ਸ੍ਰਿਸ਼ਟੀ ਦਾ ਕਰਤਾ ਪੁਰਖ ਵੀ ਹੈ, ਰਚਨਹਾਰ ਵੀ ਹੈ। ਇਹ ਸਾਰੀ ਕਾਇਨਾਤ, ਸਾਰਾ ਸੰਸਾਰ, ਤਾਰੇ, ਗ੍ਰਹਿ, ਉਪਗ੍ਰਹਿ, ਇੱਕ ਛੋਟੇ ਜਿਹੇ ਕਿਣਕੇ ਤੋਂ ਲੈ ਕਰਕੇ ਵੱਡੇ ਤੋਂ ਵੱਡਾ ਆਕਾਰ, ਸਾਰਾ ਉਸ ਸਿਰਜਣਹਾਰ ਕਰਤੇ ਪੁਰਖ ਦਾ ਸਿਰਜਿਆ ਹੋਇਆ, ਰਚਿਆ ਹੋਇਆ, ਬਣਾਇਆ ਹੋਇਆ ਹੈ। ਔਰ ਦੂਸਰੀ ਉਸਦੀ ਇਹ ਵਡਿਆਈ ਹੈ, ਉਹ ਰਚਨ ਵਾਲਾ ਇਸ ਰਚਨਾ ਦੇ ਵਿੱਚ ਵਿਆਪਕ ਹੈ, ਕਰਤਾ ਪੁਰਖ ਹੈ। ਪੁਰਖ ਦਾ ਮਤਲਬ ਹੈ ਜੋ ਉਹਦੇ ਵਿੱਚ ਸਮਾਇਆ ਹੋਇਆ ਹੋਇਆ ਆਪਣੀ ਰਚਨਾ ਦੇ ਵਿੱਚ। ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ, ਸਮੇਂ ਦਾ ਉਹਦੇ ਉੱਪਰ ਕੋਈ ਪ੍ਰਭਾਵ ਨਹੀਂ ਹੈ ਔਰ ਜੂਨਾਂ ਤੋਂ ਵੀ ਰਹਿਤ ਹੈ। ਕਿਸੇ ਨੇ ਉਸਨੂੰ ਜਨਮ ਨਹੀਂ ਦਿੱਤਾ, ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਐਸਾ ਪ੍ਰਭੂ, ਐਸਾ ਵਾਹਿਗੁਰੂ ਪਰਮੇਸ਼ਰ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਦੁਆਰਾ। ਪ੍ਰਸਾਦ ਦਾ ਮਤਲਬ ਹੈ ਕਿਰਪਾ ਦੇ ਦੁਆਰਾ, ਉਸਦੀ ਬਖਸ਼ਿਸ਼ ਦੇ ਦੁਆਰਾ ਉਹਦੀ ਮਿਹਰ ਦੇ ਦੁਆਰਾ ਐਸਾ ਪ੍ਰਭੂ ਮਿਲਦਾ ਹੈ। ਜਦੋਂ ਅਸੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ, ਗੁਰੂ ਦਾ ਗਿਆਨ ਆਪਣੀ ਝੋਲੀ ਆਪਣੇ ਹਿਰਦੇ ਦੇ ਵਿੱਚ ਪਵਾਉਂਦੇ ਹਾਂ, ਆਪਣੇ ਮਨ ਦੀਆਂ ਗੰਢਾਂ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਗਿਆਨ ਨੂੰ ਬੰਨ ਕਰਕੇ ਲੈ ਜਾਂਦੇ ਹਾਂ। ਜਿਵੇਂ ਮਹਾਰਾਜ ਕਹਿੰਦੇ ਨੇ ਨਾ ਕਿ ਮਾਈ ਸਤ 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 ਹਰ ਸਾਧਾ, ਬਚਨ ਗੁਰੂ ਜੋ ਪੂਰੇ ਕਹਿਓ ਮੈਂ ਛੀਕ ਗਾਂਠੜੀ ਵਾਧਾ। ਛੀਕ ਗਾਂਠੜੀ ਵਾਧਾ ਦਾ ਮਤਲਬ ਹੈ ਘੁੱਟ ਕੇ ਮੈਂ ਆਪਣੇ ਪੱਲੇ ਦੇ ਨਾਲ ਬੰਨ ਲਿਆ ਹੈ। ਹੇ ਮੇਰੀ ਮਾਂ, ਉਹ ਸਤ ਹੈ, ਉਹ ਸਤ ਹੈ, ਉਹ ਮਾਲਕ ਸਦੀਵ ਅਟਲ ਹੋਣ ਵਾਲਾ ਹੈ। ਮੇਰੇ ਪੂਰੇ ਗੁਰੂ ਨੇ ਜੋ ਬਚਨ ਕਿਹਾ ਹੈ ਉਸ ਕਰਤੇ ਪੁਰਖ ਦੀ ਵਡਿਆਈ ਦੀ ਬਾਬਤ, ਉਸ ਨਿਰੰਕਾਰ ਦੀ ਬਾਬਤ, ਉਹ ਕਿਸ ਤਰ੍ਹਾਂ ਦਾ ਹੈ, ਉਸ ਬਚਨ ਨੂੰ ਮੈਂ, ਉਸ ਸ਼ਬਦ ਨੂੰ ਆਪਣੀ ਪੱਲੇ ਬੰਨ ਲਿਆ ਹੈ, ਗੰਢ ਬੰਨ ਲਈ ਹੈ। ਪੁਰਾਤਨ ਸਮਿਆਂ ਵਿੱਚ ਪਿੰਡਾਂ ਥਾਵਾਂ ਤੋਂ ਮੇਰੀਆਂ ਬੀਬੀਆਂ ਭੈਣਾਂ ਬਜ਼ੁਰਗ ਸਾਰੇ ਤੁਸੀਂ ਜੁੜ ਕੇ ਬੈਠੇ ਹੋ ਸਤਿਗੁਰੂ ਦੇ ਚਰਨਾਂ ਦੇ ਵਿੱਚ। ਪਹਿਲਿਆਂ ਸਮਿਆਂ ਦੇ ਵਿੱਚ ਕੋਈ ਬਜ਼ੁਰਗ ਬੱਚਿਆਂ ਨੂੰ ਕੋਈ ਗੱਲ ਕਹਿੰਦਾ ਸੀ ਨਾ, ਸਵਾਣੀਆਂ ਆਪਣੀਆਂ ਨੌਵਾਂ ਧੀਆਂ ਨੂੰ ਗੱਲ ਕਹਿੰਦੀਆਂ ਸਨ, ਅਤੇ ਪਹਿਲੀ ਗੱਲ ਕਿ ਬੱਚੇ ਜਿਹੜੇ ਨੇ ਬੜੇ ਆਗਿਆਕਾਰ ਹੋਇਆ ਕਰਦੇ ਸਨ ਆਪਣੇ ਮਾਂ ਬਾਪ ਦੇ। ਬਜ਼ੁਰਗਾਂ ਨੇ ਸੱਸ ਨੇ ਨੌਂ ਨੂੰ ਕਹਿਣਾ, ਧੀ ਨੂੰ ਕਹਿਣਾ, ਅਤੇ ਉਹਨਾਂ ਨੇ ਮਾਂ ਪਿਓ ਦੀ ਗੱਲ ਨੂੰ ਯਾਦ ਰੱਖਣ ਵਾਸਤੇ ਗੰਢ ਦੇ ਲੈਣੀ, ਪੱਲੇ ਦੇ ਨਾਲ, ਚੁੰਨੀ ਦੇ ਪੱਲੇ ਦੇ ਨਾਲ ਗੰਢ ਮਾਰ ਲੈਣੀ। ਕਿਉਂ ਮਾਰ ਲੈਣੀ? ਉਹਦੇ ਪਿੱਛੇ ਰਾਜ ਹੋਇਆ ਕਰਦਾ ਸੀ ਕਿ ਜਦੋਂ ਗੰਢ ਨੂੰ ਦੇਖਾਂਗੇ ਉਦੋਂ ਹੀ ਉਹ ਬਚਨ ਯਾਦ ਆ ਜਾਵੇਗਾ ਜੋ ਵੱਡਿਆਂ ਨੇ ਕਿਹਾ ਸੀ, ਜਿਹੜੀ ਮੱਤ ਸੱਸ ਨੇ ਦਿੱਤੀ ਸੀ, ਜਿਹੜੀ ਮੱਤ ਸਹੁਰੇ ਨੇ ਦਿੱਤੀ ਸੀ, ਮਾਂ ਪਿਓ ਨੇ ਦਿੱਤੀ ਸੀ। ਉਹ ਜਦੋਂ ਗੰਢ ਨੂੰ ਨਜ਼ਰ ਮਾਰਦੇ ਸਨ, ਮਾਰਦੀਆਂ ਸਨ ਜਾਂ ਤਾਂ ਉਸ ਵੇਲੇ ਉਹ ਬਚਨ ਯਾਦ ਆ ਜਾਂਦਾ ਸੀ। ਮੇਰੇ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਪਾਤਸ਼ਾਹ ਸਤਿਗੁਰਾਂ ਨੇ ਜੋ ਬਚਨ ਕਹੇ ਨੇ, ਅੱਜ ਆਪਣੇ ਪੱਲੇ ਗੰਢ ਮਾਰ ਕੇ ਜਾਇਓ। ਇਹ ਬਚਨ ਯਾਦ ਰਹਿਣ, ਇਹ ਬਚਨ ਕਦੇ ਭੁੱਲਣ ਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸੀਂ ਸਿੱਖ ਹਾਂ। ਕਿਵੇਂ ਸਿੱਖ ਹਾਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਾਂ ਹੀ ਸਿੱਖ ਹਾਂ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਬਚਨ, ਇੱਕ ਇੱਕ ਬੋਲ ਆਪਣੇ ਪੱਲੇ ਗੰਢ ਬੰਨ ਲੈਂਦੇ ਹਾਂ, ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹਾਂ, ਅਤੇ ਆਖਦੇ ਹਾਂ ਮਾਲਕ ਬਚਨ ਗੁਰੂ ਜੋ ਪੂਰੇ ਕਹਿਆ ਮੈਂ ਛੀਕ ਗਾਂਠੜੀ ਵਾਧਾ, ਮੈਂ ਪੱਲੇ ਬੰਨ ਲਿਆ ਹੈ, ਕਿਰਪਾ ਕਰੋ ਇਹ ਮੇਰੇ ਪੱਲੇ ਬੱਝਿਆ ਰਹੇ। ਇਹ ਬਚਨ ਜਿਹੜਾ ਹੈ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਪੇ ਤਸਕਰ ਨਹੀਂ ਲੇਵੇ ਭਾਹ ਨਾ ਸਾਕੇ ਜਾਲੇ। ਇਸ ਬਚਨ ਨੂੰ ਜਿਹੜਾ ਕੋਈ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ, ਉਹਦੇ ਹਿਰਦੇ ਦੇ ਵਿੱਚੋਂ ਨਾ ਕੋਈ ਉਹਨੂੰ ਸਮੁੰਦਰ ਰੋੜ ਸਕਦਾ ਹੈ, ਕੋਈ ਦਰਿਆ, ਕੋਈ ਹੜ੍ਹ ਰੋੜ ਸਕਦਾ ਹੈ ਹੈ ਨਾ ਉਸ ਬਚਨ ਨੂੰ ਕੋਈ ਲਿਜਾ ਸਕਦਾ ਹੈ। ਉਹ ਇੱਕ ਵਾਰ ਮਨ ਦੇ ਵਿੱਚ ਵਸ ਗਿਆ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਵਸਣਾ, ਜੇ ਗੁਰਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਬਚਨ ਮਨ ਦੇ ਵਿੱਚ ਵਸਣਾ ਜੇ। ਇਸ ਕਰਕੇ ਅਰਦਾਸ ਕਰਿਓ ਮਾਲਕ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹ ਬਚਨ ਸਦੀਵ ਸਾਡੇ ਜੀਵਨ ਦੀ ਅਗਵਾਈ ਕਰਦਾ ਰਹੇ, ਅਸੀਂ ਸਦੀਵ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦੇ ਰਹੀਏ, ਮੱਥਾ ਟੇਕਦੇ ਰਹੀਏ, ਅਤੇ ਇਹ ਬਚਨ ਜਿਹੜਾ ਹੈ ਰਹਿੰਦੇ ਸਵਾਸਾਂ ਤੱਕ ਦੁਹਰਾਉਂਦੇ ਰਹੀਏ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਹੈ। ਖੋਜ ਸ਼ਬਦ ਮੈਂ ਲੇ, ਪ੍ਰਭੂ ਨੂੰ ਮਿਲਣਾ ਹੈ ਤਾਂ ਸ਼ਬਦ ਦੇ ਵਿੱਚੋਂ ਹੀ ਖੋਜਣਾ ਪਵੇਗਾ। ਸ਼ਬਦ ਗੁਰੂ ਦੀ ਰਹਿਨਮਾਈ ਤੋਂ ਬਿਨਾਂ ਸਾਡਾ ਜੀਵਨ ਕਿਸੇ ਗੋਚਰਾ ਨਹੀਂ ਹੈ, ਕਿਸੇ ਕੰਮ ਦਾ ਨਹੀਂ ਹੈ। ਸਿੱਖਾ ਤੇਰਾ ਜੀਵਨ ਸ਼ਬਦ ਗੁਰੂ ਤੋਂ ਬਿਨਾਂ ਅਧੂਰਾ ਹੈ। ਤੇਰੇ ਜੀਵਨ ਦੀ ਪੂਰਨਤਾ, ਤੇਰੇ ਜੀਵਨ ਦਾ ਸੰਪੂਰਨ ਹੋਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਬਾਣੀ ਦੇ ਨਾਲ ਹੀ ਹੈ। ਇਹ ਜੀਵਨ ਦੇ ਵਿੱਚ ਹਰ ਥਾਂ ਦੇ ਉੱਪਰ ਅਗਵਾਈ ਕਰਦੀ ਹੈ। ਇਸ ਗੱਲ ਨੂੰ ਜਿਤਨੀ ਜਲਦੀ ਅਸੀਂ ਸਮਝ ਲਵਾਂਗੇ, ਉਤਨਾ ਹੀ ਸਾਡਾ ਭਲਾ ਹੋਵੇਗਾ। ਅੱਜ ਅਸੀਂ ਬਹੁਤ ਆਪਣੇ ਗੁਰੂ ਤੋਂ ਦੂਰ ਜਾ, ਦੇਖਣ ਨੂੰ ਅਸੀਂ ਨੇੜੇ ਲੱਗਦੇ ਹਾਂ, ਬੈਠਦੇ ਵੀ ਹਾਂ, ਬਾਣੀ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਪਰ ਪਤਾ ਨਹੀਂ ਕਿਉਂ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਜੋ ਬਾਣੀ ਦੇ ਅੰਦਰ ਲਿਖਿਆ ਹੋਇਆ ਹੈ, ਉਹ ਅਸੀਂ ਆਪਣੇ ਘਰ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਉਸ ਨੂੰ ਪੱਕੀ ਤਰ੍ਹਾਂ ਦ੍ਰਿੜ ਕਿਉਂ ਨਹੀਂ ਕਰ ਪਾ ਰਹੇ? ਕੀ ਕਾਰਨ ਹੈ? ਕਿੱਥੇ ਐਸੀ ਕਿਹੜੀ ਕਮਜ਼ੋਰੀ ਹੈ ਜਿਹੜੀ ਉਸ ਬਚਨ ਨੂੰ ਮੰਨਣ ਤੋਂ ਸਾਨੂੰ ਦੂਰ ਲਿਜਾ ਰਹੀ ਹੈ? ਅੱਜ ਇਹ ਘੋਖਣ ਦੀ ਲੋੜ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਪ ਜੀ ਨੇ ਕੱਲ੍ਹ ਮਨਾਉਣਾ ਹੈ। ਕੱਲ ਸੰਪੂਰਨਤਾ ਦਿਵਸ ਆਪਨੇ ਮਨਾਇਆ ਹੈ ਸਾਰਿਆਂ ਨੇ ਮਿਲ ਕਰਕੇ। ਇਹ ਸਮੇਂ ਹੁੰਦੇ ਨੇ ਜਿਹਨਾਂ ਸਮਿਆਂ ਦੇ ਉੱਪਰ ਸਵੈ ਪੜਚੋਲ ਕਰਨੀ ਹੁੰਦੀ ਹੈ, ਆਪਣੇ ਮਨ ਨੂੰ ਘੋਖਣਾ ਹੁੰਦਾ ਹੈ। ਸਤਿਗੁਰਾਂ ਦੇ ਪੁਰਬ ਮਨਾ ਰਹੇ ਹਾਂ, ਉਸ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੁਰਬ ਮਨਾ ਰਹੇ ਹਾਂ, ਜਿਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਰੋਜ਼ ਅਸੀਂ ਨਮਸਕਾਰ ਕਰਦੇ ਹਾਂ, ਰੋਜ਼ ਮੱਥਾ ਟੇਕਦੇ ਹਾਂ। ਸਾਨੂੰ ਕੀ ਗੁਰੂ ਨੇ ਕਿਹਾ ਹੈ, ਕੀ ਉਪਦੇਸ਼ ਦਿੱਤਾ ਹੈ, ਕੀ ਉਸ ਉਪਦੇਸ਼ ਨੂੰ ਅਸੀਂ ਵਿਚਾਰਦੇ ਹਾਂ, ਪੜ੍ਹਦੇ ਹਾਂ? ਇਹ ਬਚਨ ਜਿਹੜਾ ਗੁਰੂ ਸਾਹਿਬ ਜੀ ਨੇ ਅਗਵਾਈ ਦੇ ਲਈ ਸਾਡੇ ਜੀਵਨ ਦੇ ਵਿੱਚ, ਜਿਸ ਨੇ ਹਰ ਥਾਂ ਦੇ ਉੱਪਰ ਸਾਡਾ ਸਾਥ ਦੇਣਾ ਹੈ, ਸਾਥ ਨਿਭਾਉਣਾ ਹੈ, ਕੀ ਉਹ ਬਚਨ ਜਿਹੜਾ ਹੈ, ਉਹ ਸ਼ਬਦ ਜਿਹੜਾ ਹੈ, ਉਸ ਨੂੰ ਅਸੀਂ ਕਿਤਨੀ ਗਉ ਦੇ ਨਾਲ ਸੁਣਿਆ, ਕਿਤਨੇ ਗਉ ਦੇ ਨਾਲ ਪੜ੍ਹਿਆ, ਵਿਚਾਰਿਆ ਅਤੇ ਵਿਚਾਰ ਕਰਕੇ ਆਪਣੇ ਮਨ ਦੇ ਵਿੱਚ ਵਸਾਇਆ? ਖਿਮਾ ਕਰਨਾ, ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ ਜਿੱਤਰ ਸ਼ਬਦ ਨਾ ਕਰੇ ਵਿਚਾਰ। ਜਿਤਨੀ ਦੇਰ ਤੱਕ ਸ਼ਬਦ ਦੀ ਵਿਚਾਰ ਨਹੀਂ ਕਰ ਲੈਂਦੇ, ਡਿੱਠੇ ਮੁਕਤ ਨਾ ਹੋਵਈ, ਉਨੀ ਦੇਰ ਤੱਕ ਕੇਵਲ ਡਿੱਠਿਆਂ ਮੁਕਤ ਨਹੀਂ ਹੋਣਾ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੇਵਕੋ, ਸਿੱਖੋ, ਅੱਜ ਇਸ ਗੱਲ ਨੂੰ ਪੱਕਿਆਂ ਕਰ ਲਈਏ, ਤਾਂ ਕਿ ਸਾਨੂੰ ਕੋਈ ਦੂਸਰਾ ਨਾ ਕਵੇ ਕਿ ਤੁਸੀਂ ਸਾਡੇ ਧਰਮ ਦੇ ਵਿੱਚੋਂ ਜੰਮੇ ਹੋ। ਕੋਈ ਕੌਮ ਇਹ ਨਾ ਆਖੇ ਕਿ ਤੁਸੀਂ ਤੇ ਸਾਡੇ ਵਰਗੇ ਹੀ ਹੋ। ਹਾਂ, ਸਾਡੇ ਮਾਲਕ ਨੇ ਕਿਹਾ ਹੈ, ਅੱਜ ਦਾ ਇਹ ਪਵਿੱਤਰ ਮੁੱਖ ਵਾਕ, ਦੁਨੀਆਂ ਦੇ ਗ੍ਰੰਥ ਪੜ੍ਹ ਲਓਗੇ, ਦੁਨੀਆਂ ਦੀਆਂ ਧਰਮ ਪੁਸਤਕਾਂ ਪੜ੍ਹ ਲਓਗੇ, ਕਿਧਰੇ ਆਪਣੇ ਆਪਣੇ ਕੌਮਾਂ ਵਾਸਤੇ, ਆਪਣੇ ਆਪਣੇ ਲੋਕਾਂ ਵਾਸਤੇ ਉਪਦੇਸ਼ ਸੰਗ੍ਰਹਿ ਜਿਹੜੇ ਨੇ ਉਹ ਤੁਹਾਨੂੰ ਮਿਲ ਜਾਣਗੇ। ਪਰ ਐਸਾ ਲਾਸਾਨੀ ਫਲਸਫਾ, ਐਸਾ ਮਹਾਨ ਫਲਸਫਾ ਜਿਹੜਾ ਪੂਰੀ ਦੁਨੀਆਂ ਦੇ ਉੱਪਰ ਲਾਗੂ ਹੁੰਦਾ ਹੈ, ਤੇ ਜਿਹੜਾ ਸਤਿਗੁਰੂ ਸਾਰੇ ਸੰਸਾਰ ਨੂੰ, ਸਾਰੀ ਕਾਇਨਾਤ ਨੂੰ ਆਪਣੀ ਗਲਵੱਕੜੀ ਦੇ ਵਿੱਚ, ਆਪਣੇ ਕਲਾਵੇ ਦੇ ਵਿੱਚ ਲੈਣ ਦੇ ਸਮਰੱਥ ਹੈ, ਉਹ ਸੱਚ ਜਾਣਿਓ ਮਾਣ ਹੋਏਗਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ, ਉਹ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੈ। ਮੈਂ ਦੁਨੀਆਂ ਦੇ ਜਦੋਂ ਦਾਰਸ਼ਨਿਕ ਵਿਚਾਰ, ਵੱਡੇ ਵੱਡੇ ਆਪਣੇ ਸਮੇਂ ਦੇ ਜਿਹੜੇ ਫਿਲਾਸਫਰ ਹੋਏ, ਜਦੋਂ ਉਹਨਾਂ ਨੂੰ ਪੜ੍ਹਦਾ ਦੇਖਦਾ ਹਾਂ, ਤਾਂ ਇਹ ਗੱਲ ਸੱਚ ਸਾਹਮਣੇ ਆਉਂਦੀ ਹੈ। ਕੇਵਲ ਅਸੀਂ ਹੀ ਨਹੀਂ ਕਹਿ ਸਕਦੇ, ਇਹ ਤਾਂ ਅਨ ਮਤਾਂ ਦੇ ਲੋਕਾਂ ਨੇ ਵੀ ਇਸ ਗੱਲ ਨੂੰ ਕਿਹਾ। ਇਹ ਵੱਖਰੀ ਗੱਲ ਹੈ ਕੋਈ ਆਪਣੀ ਸੌੜੀ ਨੀਤੀ ਦੇ ਨਾਲ ਜੋ ਮਰਜ਼ੀ ਆਪਣੇ ਮੁਤਾਬਕ ਕਹੀ ਜਾਵੇ, ਪਰ ਸੱਚ ਤਾਂ ਸੱਚ ਹੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਇਸੇ ਪਵਿੱਤਰ ਸੱਚਖੰਡ ਪਾਵਨ ਅਸਥਾਨ ਦੇ ਉੱਪਰ ਬੈਠ ਕਰਕੇ ਰਵਿੰਦਰ ਨਾਥ ਟੈਗੋਰ ਨੇ ਬਾਣੀ ਸੁਣੀ ਸੀ ਨਾ, ਤਾਂ ਬਾਣੀ ਦਾ ਇੱਕ ਇੱਕ ਸ਼ਬਦ ਜਦੋਂ ਮਨ ਦੇ ਅੰਦਰ ਉਤਰਿਆ, ਸ਼੍ਰਵਣਾਂ ਦੇ ਡੂਨਿਆਂ ਦੇ ਰਾਹੀਂ ਪੀਤਾ, ਉਸ ਵਕਤ ਮਹਿਸੂਸ ਹੋਇਆ ਔਰ ਇੱਕ ਬੜੀ ਵੱਡੀ ਉਸ ਦੀ ਸਟੇਟਮੈਂਟ ਹੈ ਕਿ ਅਗਰ ਸੰਸਾਰ ਦੇ ਅੰਦਰ ਦੁਨੀਆਂ ਦਾ ਕੋਈ ਗੀਤ ਜਿਹੜਾ ਹੈ ਉਹਦੀ ਗੱਲ ਆਵੇਗੀ, ਜਿਵੇਂ ਭਾਰਤ ਦਾ ਰਾਸ਼ਟਰੀ ਗੀਤ ਜਿਹੜਾ ਹੈ ਉਹਦੀ ਜਦੋਂ ਗੱਲ ਆਉਂਦੀ ਹੈ, ਉਹਦਾ ਉਹ ਇੱਕ ਗੀਤ ਨਿਯਤ ਕੀਤਾ ਹੈ ਸਾਡੇ ਦੇਸ਼ ਨੇ, ਸਾਡੇ ਕੌਮ ਨੇ, ਪਰ ਜਦੋਂ ਕਿਧਰੇ ਸੰਸਾਰ ਦੀ ਗੱਲ ਆਵੇਗੀ ਸਾਹਮਣੇ ਤੇ ਉਸ ਵਕਤ ਇੱਕੋ ਹੀ ਤਰਾਨਾ, ਇੱਕੋ ਹੀ ਨਗਮਾ, ਇੱਕੋ ਹੀ ਇਹ ਪਵਿੱਤਰ ਮੁੱਖ ਵਾਕ, ਇਹ ਪਵਿੱਤਰ ਸ਼ਬਦ ਜਿਹੜਾ ਹੈ ਸਾਰੀ ਦੁਨੀਆਂ ਦਾ ਇਹ ਗੀਤ ਹੋਏਗਾ। ਗਗਨ ਮਹਿਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਇਹ ਪਾਵਨ ਸ਼ਬਦ ਹੋਏਗਾ ਸੰਸਾਰ ਦਾ। ਪੀਰਾਂ ਪੈਗੰਬਰਾਂ ਜਿਹੜੇ ਡਾਕਟਰ ਰਾਧਾ ਕ੍ਰਿਸ਼ਨਨ ਸਨ, ਉਹਨਾਂ ਨੇ ਲਿਖਿਆ ਕਿ ਜਿਤਨੇ ਪੀਰ ਪੈਗੰਬਰ ਸਾਰਿਆਂ ਦੀ ਜ਼ਹਰਾ ਜੋਤ ਆਵਾਜ਼ ਜਿਹੜੀ ਹੈ ਇਹ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਉਹਨਾਂ ਸਭਨਾਂ ਦੀ ਆਵਾਜ਼ ਹੈ ਜਿਹੜੇ ਦਿਲ ਦੇ ਅੰਦਰ ਸੱਚ ਦੀ ਭਾਵਨਾ ਨੂੰ ਲੈ ਕੇ ਚੱਲਣ ਵਾਲੇ ਤੇ ਰੱਖਣ ਵਾਲੇ ਹਨ, ਇਹ ਉਹਨਾਂ ਦੀ ਆਵਾਜ਼ ਹੈ। ਔਰ ਭਾਰਤ ਦੇ ਪਹਿਲੇ ਰਾਸ਼ਟਰਪਤੀ ਨੇ ਵੀ ਇਹ ਗੱਲ ਮਹਿਸੂਸ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜਿਹਾ ਅਧਿਆਤਮਿਕ ਭਗਤੀ ਦਾ ਭੰਡਾਰ ਜਿਹੜਾ ਹੈ ਉਹ ਕਿਧਰੇ ਵੀ ਸੰਸਾਰ ਦੇ ਵਿੱਚ ਨਹੀਂ ਹੈ। ਸ਼ਾਹੀ ਇਮਾਮ ਜਾਮਾ ਮਸਜਿਦ ਦਾ ਕਾਦਰੀ ਨੇ ਲਿਖਿਆ ਕਿ ਜਦੋਂ ਦੁਨੀਆਂ ਦੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਨੂੰ ਸਮਝਣਗੇ, ਜਦੋਂ ਸੱਚ ਦੇ ਉੱਪਰ ਆ ਜਾਣਗੇ, ਤਾਂ ਉਸ ਵਕਤ ਸਾਰੇ ਧਰਮਾਂ ਦਾ ਆਗੂ ਗੁਰੂ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਹੋਵੇਗਾ, ਦੁਨੀਆਂ ਦੇ ਸਾਰੇ ਧਰਮਾਂ ਦਾ ਆਗੂ। ਜਦੋਂ ਦੁਨੀਆਂ ਦੇ ਧਰਮਾਂ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਜਾਵੇਗੀ ਕਿ ਸੱਚ ਨੂੰ ਦ੍ਰਿੜ ਕਰਨਾ ਜਿਹੜਾ ਹੈ ਇਹ ਹੀ ਸਭ ਨਾਲੋਂ ਵੱਡਾ ਧਰਮ ਹੈ, ਤੇ ਸੱਚ ਨੂੰ ਦ੍ਰਿੜ ਕਰਨ ਵਾਲਾ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿਖਾਉਂਦੇ ਹਨ, ਤਾਂ ਉਸ ਵਕਤ ਸੰਸਾਰ ਦੀ ਕਲਿਆਣਤਾ, ਸੰਸਾਰ ਦੇ ਅੰਦਰ ਸੁੱਖ ਸ਼ਾਂਤੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਹੀ ਫੈਲ ਸਕਦੀ ਹੈ, ਆ ਸਕਦੀ ਹੈ। ਅੱਜ ਹਰ ਕੋਈ ਇੱਕ ਦੂਜੇ ਦਾ ਵੈਰੀ ਬਣਿਆ ਪਿਆ ਹੈ, ਇੱਕ ਧਰਮ ਦੂਸਰੇ ਧਰਮ ਦੇ ਵਿਰੋਧ ਦੇ ਵਿੱਚ ਖੜੋਤਾ ਹੋਇਆ ਹੈ, ਆਪਣੀ ਆਪਣੀ ਗੱਲ ਕਹਿਣ ਦਾ ਹਰੇਕ ਨੂੰ ਹੱਕ ਹੈ, ਲੇਕਿਨ ਦੂਸਰਿਆਂ ਨੂੰ ਨਕਾਰਨ ਦਾ ਕਿਸੇ ਨੂੰ ਹੱਕ ਨਹੀਂ ਹੈ। ਦੂਸਰਿਆਂ ਦੇ ਧਰਮ ਦੀ ਮਾਨਤਾ ਨੂੰ, ਸਿਧਾਂਤ ਨੂੰ, ਵਿਚਾਰਧਾਰਾ ਨੂੰ ਖਤਮ ਕਰਨ ਦਾ ਕਿਸੇ ਨੂੰ, ਇਹ ਧੱਕੇ ਜੋਰੀ ਦੇ ਵਿਰੁੱਧ ਹੀ ਤਾਂ ਸਤਿਗੁਰਾਂ ਨੇ ਸ਼ਹਾਦਤਾਂ ਦਿੱਤੀਆਂ ਸਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮਹਾਨ ਸ਼ਹਾਦਤ ਇਸ ਵਾਸਤੇ ਹੀ ਤਾਂ ਸੀ। ਸੰਸਾਰ ਦੇ ਅੰਦਰ ਅੱਜ ਕੋਈ ਧਰਮ ਦੇ ਨਾਮ ਦੇ ਉੱਪਰ ਕੋਈ ਇੱਕ ਦੂਸਰੇ ਦਾ ਗਲਾ ਕੱਟ ਰਿਹਾ ਹੈ, ਕੋਈ ਕਿਸੇ ਦੇ ਨਾਲ ਨਫ਼ਰਤ ਦਾ ਚਾਰੇ ਪਾਸੇ ਬੋਲਬਾਲਾ ਹੈ, ਕਹਿਣ ਨੂੰ ਅੱਜ ਸੱਭਿਅ ਸਮਾਜ ਅਖਵਾਉਂਦਾ ਹੈ, ਪਰ ਸੱਚ ਜਾਣਿਓ ਮੀਡੀਏ ਦੇ ਰਾਹੀਂ ਰੋਜ਼ ਜਿਹੜੀਆਂ ਗੱਲਾਂ ਅਸੀਂ ਸੁਣਦੇ, ਦੇਖਦੇ, ਪੜ੍ਹਦੇ ਹਾਂ, ਉਸ ਨੂੰ ਦੇਖ ਕਰਕੇ ਸ਼ਰਮ ਮਹਿਸੂਸ ਹੁੰਦੀ ਹੈ ਕਿ ਇੱਕ ਇਨਸਾਨ ਕਹਿਲਾਉਣ ਵਾਲਾ, ਇਸ ਧਰਤੀ ਦਾ ਸਿਕਦਾਰ ਚੌਧਰੀ ਅਖਵਾਉਣ ਵਾਲਾ ਜਿਹੜਾ ਹੈ, ਸਾਰੇ ਜਿਤਨੀਆਂ ਜੂਨਾਂ ਹਨ ਉਹਨਾਂ ਜੂਨਾਂ ਦਾ ਮੁਖੀ ਅਖਵਾਉਣ ਵਾਲਾ ਜਿਹੜਾ ਹੈ, ਪਸ਼ੂਆਂ ਨਾਲੋਂ ਵੀ ਗਿਰੇ ਹੋਏ ਕੰਮ ਕਰਦਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ, ਲੋਭ ਲਾਲਚ ਦੇ ਵਿੱਚ ਗ੍ਰਸਿਆ ਹੋਇਆ ਕਿਸ ਤਰ੍ਹਾਂ ਆਪਣਾ ਜੀਵਨ ਜੀਉ ਰਿਹਾ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਣ ਦੇ ਵਿੱਚ ਬੈਠ ਕਰਕੇ ਇਸ ਗੱਲ ਨੂੰ ਵਿਚਾਰਾਂਗੇ ਤੇ ਕੇਵਲ ਸੰਸਾਰ ਦੇ ਅੰਦਰ ਸੁੱਖ ਸ਼ਾਂਤੀ ਜਿਹੜੀ ਹੈ ਉਹ ਆ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਣ ਦੇ ਵਿੱਚ ਆਉਣ ਦੇ ਨਾਲ। ਜਿਤਨੀ ਜਲਦੀ ਸਾਰਾ ਸੰਸਾਰ ਇਸ ਗੱਲ ਨੂੰ ਸਮਝ ਜਾਵੇਗਾ, ਉਤਨੀ ਜਲਦੀ ਹੀ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਅਮਨ ਤੇ ਭਾਈਚਾਰਾ ਜਿਹੜਾ ਹੈ ਉਹ ਕਾਇਮ ਹੈ ਹੋ ਸਕਦਾ ਹੈ। ਜਿਹੜੀ ਕੋ ਅਸਿਸਟੈਂਸ ਦੀ ਗੱਲ ਤੇ ਸਹਿਭਾਵੁਕਤਾ ਦੀ ਗੱਲ ਜਿਹੜੀ ਹੈ ਉਹ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਹੀ ਹੈ। ਮਹਾਰਾਜ ਜੀ ਦਾ ਬਚਨ ਹੈ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ ਜੀਓ। ਸਤਿਗੁਰੂ ਉਹ ਹੁੰਦਾ ਹੈ ਜਿਹੜਾ ਸਾਰਿਆਂ ਨੂੰ ਆਪਣੇ ਗਲ ਦੇ ਨਾਲ ਲਾ ਲਵੇ, ਜਿਹੜਾ ਕਿਸੇ ਦੀ ਜਾਤ ਨਾ ਵੇਖੇ, ਕਿਸੇ ਦੀ ਕੁੱਲ ਨਾ ਵੇਖੇ, ਕਿਸੇ ਦਾ ਕੋਈ ਨਸਲੀ ਭੇਦ ਭਰਮ ਵਿਤਕਰਾ ਨਾ ਦੇਖੇ, ਇਹ ਛੋਟਾ ਹੈ ਇਹ ਵੱਡਾ ਹੈ, ਉਹ ਸਾਰਿਆਂ ਨੂੰ ਆਪਣੇ ਗਲ ਦੇ ਨਾਲ ਲਗਾ ਲਵੇ। ਉਹ ਸਾਰਿਆਂ ਨੂੰ ਗਲ ਦੇ ਨਾਲ ਲਾਉਣ ਵਾਲਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਜਿਵੇਂ ਆਕਾਸ਼ ਸਾਰਿਆਂ ਦਾ ਸਾਂਝਾ ਹੈ, ਜਿਵੇਂ ਸੂਰਜ ਸਾਰਿਆਂ ਦਾ ਸਾਂਝਾ ਹੈ, ਕੋਈ ਇਹ ਨਾ ਆਖੇ ਸੂਰਜ ਨੂੰ ਪਾਣੀ ਦੇਣ ਵਾਲੇ ਦਾ ਹੀ ਸੂਰਜ ਹੈ, ਚੰਦਰਮਾ ਨੂੰ ਅਰਕ ਦੇਣ ਵਾਲੇ ਜਿਹੜੇ ਹਨ ਉਹਨਾਂ ਦਾ ਹੀ ਚੰਦਰਮਾ ਹੈ, ਨਹੀਂ, ਆਕਾਸ਼ ਸਭ ਦਾ ਸਾਂਝਾ ਹੈ, ਸੂਰਜ ਸਭ ਦਾ ਸਾਂਝਾ ਹੈ, ਚੰਦਰਮਾ ਸਭ ਦਾ ਸਾਂਝਾ ਹੈ, ਇਹ ਧਰਤੀ ਸਭ ਦੀ ਸਾਂਝੀ ਹੈ, ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਭ ਦੇ ਸਾਂਝੇ ਹਨ, ਅਕਾਲ ਪੁਰਖ ਪਰਮ ਪਿਤਾ ਵਾਹਿਗੁਰੂ ਸਰਬ ਦੇ ਸਾਂਝੇ ਹਨ, ਉਹ ਸਾਰਿਆਂ ਦੇ ਪਰਮ ਪਿਤਾ ਹਨ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ, ਉਹ ਸਭ ਦੇ ਸਾਂਝੇ ਹਨ। ਤਾਂ ਹੀ ਮਹਾਰਾਜ ਨੇ ਕਿਹਾ ਇਹ ਜਿਹੜਾ ਗਿਆਨ ਦੇਣ ਵਾਲੀ, ਇਹ ਸੋਚੀ ਦੇਣ ਵਾਲੀ ਬਾਣੀ, ਇਹ ਸ਼ਬਦ ਗੁਰੂ, ਇਹ ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾ ਨਨ, ਇਸ ਗੱਲ ਨੂੰ ਸਮਝਣ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਬੌਰਾ ਹੈ ਜਗਤ, ਬੌਰਿਆਂ ਦੀ ਤਰ੍ਹਾਂ ਜੀਵਨ ਬਤੀਤ ਕਰਦਾ ਹੈ ਜਿਸ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕਰਕੇ ਹੀ ਉਤਾਰਾ ਹੋਵੇਗਾ। ਸਾਹਿਬ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਰਬ ਵਿਆਪੀ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ।
ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ।
ਸਗਲ ਬਨਸਪਤ, ਸਗਲ ਦਾ ਮਤਲਬ ਹੈ ਸਾਰੀ, ਬਨਸਪਤ ਦਾ ਮਤਲਬ ਹੈ ਬਨਸਪਤੀ। ਇੱਕ ਬੜਾ ਹੀ ਬੜੇ ਪੁਰਾਤਨ ਸਮੇਂ ਤੋਂ ਜਦੋਂ ਤੋਂ ਸੰਸਾਰ ਬਣਿਆ ਹੈ, ਇਹ ਸਵਾਲ ਜਿਹੜਾ ਹੈ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਉੱਪਰ, ਵੱਖ ਵੱਖ ਕੌਮਾਂ ਭਾਈਚਾਰਿਆਂ ਸੰਪਰਦਾਵਾਂ ਦੇ ਮਨਾਂ ਦੇ ਉੱਪਰ ਰਿਹਾ ਹੈ ਕਿ ਪਰਮਾਤਮਾ ਹੈ, ਵਾਹਿਗੁਰੂ ਹੈ। ਇਹ ਸਵਾਲ ਆਮ ਤੌਰ 'ਤੇ ਨਾਸਤਿਕਵਾਦ ਦਾ ਜਿਹੜਾ ਜਨਮ ਹੈ ਇਸ ਸਵਾਲ ਦੇ ਨਾਲ ਹੀ ਪੈਦਾ ਹੋਇਆ ਹੈ। ਸਾਕਤ ਪੁਣਾ ਜਿਹੜਾ ਹੈ ਇਸ ਸਵਾਲ ਤੋਂ ਹੀ ਜੰਮਿਆ ਹੈ ਕਿ ਪਰਮਾਤਮਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ ਹੈ। ਜੇ ਪਰਮਾਤਮਾ ਹੈ ਤਾਂ ਇਹ ਸੰਸਾਰ ਹੈ, ਜੇ ਪਰਮਾਤਮਾ ਨਹੀਂ ਤਾਂ ਸੰਸਾਰ ਵੀ ਨਹੀਂ ਹੈ। ਸਵਾਲ ਪੈਦਾ ਹੁੰਦਾ ਹੈ ਜੇ ਉਹ ਹੈ ਤਾਂ ਫਿਰ ਨਜ਼ਰ ਕਿਉਂ ਨਹੀਂ ਆਉਂਦਾ, ਦਿਸਦਾ ਕਿਉਂ ਨਹੀਂ ਹੈ, ਉਹ ਨਜ਼ਰ ਕਿਉਂ ਨਹੀਂ ਆਉਂਦਾ ਜੇ ਵਾਕੇ ਹੀ ਪਰਮਾਤਮਾ ਹੈ। ਨਾਸਤਿਕਵਾਦ ਇਹ ਗੱਲ ਕਹਿੰਦਾ ਹੈ। ਇਸੇ ਕਰਕੇ ਇਸ ਗੱਲ ਦੀਆਂ ਤਰਕ ਦਲੀਲਾਂ ਜਿਹੜੀਆਂ ਨੇ ਉਹ ਆਪਣੇ ਆਪਣੇ ਢੰਗ ਤਰੀਕਿਆਂ ਦੇ ਨਾਲ ਦੇ ਕਰਕੇ ਆਮ ਲੋਕਾਂ ਨੂੰ ਨਾਸਤਿਕ ਪੁਣੇ ਦੀ ਡੂੰਘੀ ਖੱਡ ਦੇ ਵਿੱਚ ਪਾ ਦਿੰਦਾ ਹੈ। ਔਰ ਉਹ ਬੰਦੇ ਜਿਹੜੇ ਨੇ ਪਰਮਾਤਮਾ ਦੀ ਹਸਤੀ ਤੋਂ, ਵਾਹਿਗੁਰੂ ਦੀ ਹਸਤੀ ਤੋਂ ਜਿਹੜੇ ਹਨ ਮੁਨਕਰ ਹੋ ਜਾਂਦੇ ਹਨ। ਸਭ ਕਹਿੰਦੇ ਨੇ ਉਹ ਵਾਹਿਗੁਰੂ ਹੈ, ਉਹ ਪਰਮਾਤਮਾ ਹੈ। ਉਹਦਾ ਜਵਾਬ ਜਿਹੜਾ ਹੈ ਇਹ ਪਹਿਲੀ ਪੰਕਤੀ ਦੇ ਵਿੱਚ ਹੈ। ਜੇ ਉਹ ਹੈ ਤਾਂ ਫਿਰ ਨਜ਼ਰ ਕਿਉਂ ਨਹੀਂ ਆਉਂਦਾ, ਉਹ ਕਿਵੇਂ ਹੈ? ਮਹਾਰਾਜ ਕਹਿੰਦੇ ਨੇ ਉਹ ਐਵੇਂ ਹੀ ਹੈ ਜਿਸ ਤਰ੍ਹਾਂ ਬਨਸਪਤੀ ਦੇ ਅੰਦਰ ਸਗਲ ਬਨਸਪਤ ਮਹਿ ਬੈਸੰਤਰ। ਬੈਸੰਤਰ ਕਹਿੰਦੇ ਨੇ ਅੱਗ ਨੂੰ। ਕੋਈ ਸਵਾਲ ਕਰੇ ਕਿ ਲੱਕੜੀ ਦੇ ਵਿੱਚ ਅੱਗ ਹੈ? ਆ ਜਿਤਨੇ ਰੁੱਖ ਹਨ ਨਜ਼ਰ ਆਉਂਦੇ ਹਨ, ਜਿਤਨੀ ਲੱਕੜੀ ਹੈ, ਕਿਸੇ ਲੱਕੜੀ ਦੇ ਵਿੱਚ ਕਿਸੇ ਨੂੰ ਬਾਹਰੀ ਤੌਰ 'ਤੇ ਅੱਗ ਨਜ਼ਰ ਨਹੀਂ ਆਉਂਦੀ, ਪਰ ਸਭ ਦੇ ਨਾਲੋਂ ਸ੍ਰੇਸ਼ਟ ਅਕਟ ਦਲੀਲ ਹੈ ਪ੍ਰਭੂ ਦੀ ਹੋਂਦ ਦੇ ਬਾਰੇ, ਸ਼੍ਰੀ ਪਰਮੇਸ਼ਰ ਜੀ ਦੀ ਹਸਤੀ ਦੀ ਹੋਂਦ ਦੇ ਬਾਰੇ ਕਿ ਉਹ ਸੱਚਮੁੱਚ ਹੈ। ਜਦੋਂ ਅਸੀਂ ਲੱਕੜਾਂ ਨਾਲ ਬਨਸਪਤੀ ਵੱਲ ਨਜ਼ਰ ਮਾਰਦੇ ਹਾਂ ਤੇ ਸਾਨੂੰ ਨਹੀਂ ਲੱਗਦਾ, ਕਿਉਂਕਿ ਬਾਹਰੀ ਤੌਰ ਦੇ ਉੱਪਰ ਅਗਨੀ ਨਹੀਂ ਦਿਸਦੀ। ਲੇਕਿਨ ਕੋਈ ਵੀ ਬੱਚਾ ਵੀ ਇਸ ਗੱਲ ਤੋਂ ਮੁਨਕਰ ਨਹੀਂ ਕਿ ਇਸ ਲੱਕੜੀ ਦੇ ਅੰਦਰ ਅੱਗ ਨਹੀਂ ਹੈ। ਹਰੇਕ ਨੂੰ ਪਤਾ ਹੈ ਕਿ ਲੱਕੜੀ ਦੇ ਅੰਦਰ ਅੱਗ ਹੁੰਦੀ ਹੈ, ਲੇਕਿਨ ਉਹ ਨਜ਼ਰ ਨਹੀਂ ਆਉਂਦੀ, ਉਹ ਗੁਪਤ ਹੈ, ਗੁੱਜੀ ਹੈ, ਗੁੱਜੀ ਭਾਅ ਹੈ ਲੱਕੜੀ ਦੇ ਅੰਦਰ। ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਏਦਾਂ ਹੀ ਸੰਸਾਰ ਦੇ ਅੰਦਰ ਵਿਆਪਕ ਹੈ, ਸਗਲ ਬਨਸਪਤ ਮਹਿ ਬੈਸੰਤਰ, ਜਿਵੇਂ ਸਾਰੀ ਬਨਸਪਤੀ ਦੇ ਅੰਦਰ ਅਗਨੀ ਹੈ, ਸਗਲ ਦੂਤ ਮਹਿ ਕੀਆ, ਏਦਾਂ ਹੀ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਜਿਵੇਂ ਸਾਰੇ ਹੀ ਦੁੱਧ, ਜਿਤਨੇ ਵੀ ਦੁੱਧ ਹਨ, ਸਗਲ ਦੂਧ ਦਾ ਮਤਲਬ ਸਾਰੇ ਦੁੱਧਾਂ ਦੇ ਵਿੱਚ, ਜਿਵੇਂ ਹਰੇਕ ਦੁੱਧ ਦੇ ਵਿੱਚ ਘਿਓ ਹੁੰਦਾ ਹੈ, ਘਿਓ ਨੂੰ ਰਿੜਕਿਆ ਜਾਵੇ ਤਾਂ ਦੁੱਧ ਮਿਲ, ਦੁੱਧ ਜਿਹੜਾ ਹੈ ਰਿੜਕਣ ਦੇ ਨਾਲ ਘਿਓ ਦੀ ਪ੍ਰਾਪਤੀ ਹੁੰਦੀ ਹੈ, ਪਰ ਦੁੱਧ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਦੁੱਧ ਦੇ ਵਿੱਚ ਘਿਓ ਹੁੰਦਾ ਹੈ। ਪੀਰ ਦਸਤਗੀਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਗਏ ਨਾ ਪੱਛਮ ਦੀ ਧਰਤੀ ਦੇ ਵੱਲ, ਉੱਥੋਂ ਦੇ ਲੋਕਾਂ ਦੇ ਅੰਦਰ ਇਹ ਮਨਾਉਤ ਸੀ ਕਿ ਖੁਦਾ ਜਿਹੜਾ ਹੈ, ਅੱਲਾ ਜਿਹੜਾ ਹੈ, ਉਹ ਇੱਕ ਜਗ੍ਹਾ ਦੇ ਵਿੱਚ ਹੈ, ਮੱਕੇ ਦੇ ਅੰਦਰ ਉਸਦਾ ਨਿਵਾਸ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਜਾ ਕਰਕੇ ਆਪਣੇ ਚਰਨ ਜਿਹੜੇ ਸਨ ਉਸ ਦਰਗਾਹ ਦੇ ਵੱਲ ਨੂੰ, ਉਸ ਜਗ੍ਹਾ ਦੇ ਵੱਲ ਨੂੰ ਆਪਣੇ ਚਰਨ ਕਰਕੇ ਲੇਟ ਗਏ ਸਨ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਕਿ ਜਦੋਂ ਉੱਥੋਂ ਦੇ ਮੁਜ਼ਾਵਰਾਂ ਨੂੰ ਪਤਾ ਲੱਗਾ, ਉਹ ਆਏ ਦੱਸਿਆ ਕਿ ਕੋਈ ਫਕੀਰ ਆ ਕਰਕੇ ਪਾਕ ਅੱਲਾ ਦੇ ਖੁਦਾ ਦੇ ਘਰ ਵੱਲ ਨੂੰ ਆਪਣੇ ਕਦਮ ਕਰਕੇ ਪਿਆ ਹੋਇਆ ਹੈ। ਉਹਨਾਂ ਨੇ ਆ ਕੇ ਬੜੀ ਗੁਸਤਾਖੀ ਕੀਤੀ, ਕਹਿਣ ਲੱਗੇ ਤੁਸੀਂ ਪਾਕ ਅੱਲਾ ਦੇ ਘਰ ਵੱਲ ਨੂੰ ਆਪਣੇ ਚਰਨ ਕਰਕੇ ਪਏ ਹੋਏ ਹੋ, ਤੁਹਾਨੂੰ ਖੁਦਾ ਦਾ ਖੌਫ ਨਹੀਂ ਹੈ? ਸਾਹਿਬ ਕਹਿਣ ਲੱਗੇ ਜਿੱਧਰ ਖੁਦਾ ਦਾ ਘਰ ਨਹੀਂ ਹੈ ਨਾ, ਤੁਸੀਂ ਮੇਰੇ ਪੈਰ ਚਰਨ ਪਕੜ ਕੇ ਉੱਧਰ ਨੂੰ ਕਰਦੇ ਹੋ, ਜਿੱਧਰ ਮੱਕਾ ਨਹੀਂ ਹੈ ਉੱਧਰ ਨੂੰ ਮੇਰੇ ਪੈਰ ਕਰਦੇ ਹੋ। ਮੈਂ ਸੰਖੇਪ ਦੇ ਵਿੱਚ ਬੇਨਤੀ ਕਰਾਂ, ਭਾਈ ਸਾਹਿਬ ਕਹਿੰਦੇ ਨੇ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਈ, ਚਰਨਾਂ ਨੂੰ ਪਕੜ ਕਰਕੇ ਜਦੋਂ ਦੂਸਰੇ ਪਾਸੇ ਨੂੰ ਕੀਤਾ, ਜਿੱਧਰ ਵੀ ਕਰਦੇ ਨੇ ਮੱਕਾ ਉੱਧਰ ਹੀ ਨਜ਼ਰ ਆਉਂਦਾ ਹੈ। ਸਾਹਿਬ ਦੇ ਇੰਨੇ ਬਚਨ ਦੇ ਨਾਲ ਉਹਨਾਂ ਨੂੰ ਮਹਿਸੂਸ ਹੋ ਗਿਆ ਕਿ ਖੁਦਾ ਤਾਂ ਹਰੇਕ ਥਾਂ ਦੇ ਉੱਪਰ ਹਰ ਘਰ ਦੇ ਅੰਦਰ ਹੈ। ਉਸ ਸਮੇਂ ਹੀ ਪੀਰ ਦਸਤਗੀਰ ਨੇ ਜਦੋਂ ਉਹ ਉਹਨਾਂ ਦੇ ਕੋਲ ਗਏ ਸਨ ਤਾਂ ਉੱਥੇ ਇਹ ਬਚਨ ਹੋਏ ਸਨ। ਉਹਨਾਂ ਨੇ ਕਿਹਾ ਸੀ ਕਿ ਪਰਮਾਤਮਾ ਹੈ, ਖੁਦਾ ਹੈ। ਮਹਾਰਾਜ ਨੇ ਉਹਦਾ ਜਵਾਬ ਵੀ ਬੜੇ ਤਰਕ ਦੇ ਨਾਲ, ਬੜੀ ਦਲੀਲ ਪੂਰਵਕ ਢੰਗ ਦੇ ਨਾਲ ਦਿੱਤਾ ਸੀ। ਉਹਨਾਂ ਨੇ ਕਿਹਾ ਪੀਰ ਜੀ ਦੁੱਧ ਲੈ ਕੇ ਆਓ। ਦੁੱਧ ਲਿਆ ਕੇ ਮਹਾਰਾਜ ਜੀ ਦੇ ਅੱਗੇ ਰੱਖ ਦਿੱਤਾ। ਸੋਚਿਆ ਸ਼ਾਇਦ ਥੱਕੇ ਟੁੱਟੇ ਆਏ ਨੇ, ਬਾਹਰੋਂ ਛਕਣਾ ਹੋਏਗਾ, ਛੱਕ ਕੇ ਜਵਾਬ ਦੇਣਗੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਦੁੱਧ ਦੇ ਵਿੱਚ ਹੀ ਉਹਨਾਂ ਦਾ ਜਵਾਬ ਹੈ। ਕਹਿਣ ਲੱਗੇ ਛਕੋ ਜੀ। ਸਾਹਿਬ ਕਹਿਣ ਲੱਗੇ ਪੀਰ ਜੀ, ਇਹ ਦੁੱਧ ਜਿਹੜਾ ਹੈ, ਤੁਸੀਂ ਮੰਨਦੇ ਹੋ ਕਿ ਇਸ ਦੁੱਧ ਦੇ ਵਿੱਚ ਘਿਓ ਹੈ? ਕਹਿਣ ਲੱਗੇ ਮੰਨਦੇ, ਇੱਕ ਇੱਕ ਬੱਚਾ ਜਾਣਦਾ ਹੈ ਇਸ ਦੁੱਧ ਦੇ ਵਿੱਚ ਘਿਓ ਹੈ, ਹਰੇਕ ਦੁੱਧ ਦੇ ਵਿੱਚ ਘਿਓ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਫਿਰ ਇਹ ਦਿਸਦਾ ਕਿਉਂ ਨਹੀਂ, ਨਜ਼ਰ ਕਿਉਂ ਨਹੀਂ ਆਉਂਦਾ? ਕਹਿਣ ਲੱਗੇ ਇਹਨੂੰ ਰਿੜਕਾਂਗੇ, ਜਾਗ ਲਗਾਈ ਜਾਵੇਗੀ, ਰਿੜਕਣ ਤੋਂ ਬਾਅਦ ਫਿਰ ਮੱਖਣ ਹੱਥ ਦੇ ਵਿੱਚ ਆਵੇਗਾ। ਸਾਹਿਬ ਕਹਿਣ ਲੱਗੇ ਜਵਾਬ ਜਿਹੜਾ ਤੁਸੀਂ ਆਪਣੇ ਮੂੰਹ ਤੋਂ ਦੇ ਰਹੇ ਹੋ, ਮੇਰਾ ਵੀ ਇਹੀ ਹੋਏ ਪਰਮਾਤਮਾ ਦੇ ਬਾਰੇ। ਪਰਮਾਤਮਾ ਇਸ ਸੰਸਾਰ ਦੇ ਅੰਦਰ ਇਵੇਂ ਹੀ ਹੈ ਜਿਵੇਂ ਹਰੇਕ ਦੁੱਧ ਦੇ ਵਿੱਚ ਘਿਓ ਹੁੰਦਾ ਹੈ, ਪਰ ਨਜ਼ਰ ਨਹੀਂ ਆਉਂਦਾ। ਕਹਿਣ ਲੱਗੇ ਮਹਾਰਾਜ, ਫਰਕ ਸਿਰਫ ਇਤਨਾ ਹੈ ਕਿ ਦੁੱਧ ਨੂੰ ਜਿਹੜਾ ਰਿੜਕਦਾ ਹੈ, ਜਿਹੜਾ ਜਾਗ ਲਗਾਉਂਦਾ ਹੈ, ਉਸ ਨੂੰ ਹੀ, ਰਿੜਕਣ ਵਾਲੇ ਨੂੰ ਹੀ ਉਹ ਮੱਖਣ ਮਿਲਦਾ ਹੈ, ਤੇ ਉਹ ਮੱਖਣ ਬਾਕੀਆਂ ਨੂੰ ਵੀ ਨਜ਼ਰ ਆਉਂਦਾ ਹੈ। ਲੇਕਿਨ ਪਰਮਾਤਮਾ ਤੇ ਮੱਖਣ ਦੇ ਵਿੱਚ ਅੰਤਰ ਹੈ ਕਿ ਜਿਹੜਾ ਰਿੜਕਦਾ ਹੈ, ਜਿਹੜਾ ਇਹ ਕਾਲ ਕਮਾਈ ਕਰਦਾ ਹੈ ਸਿਮਰਨ ਦੀ, ਹਰ ਕੇ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਜਿਹੜਾ ਇਸ ਗੱਲ ਨੂੰ ਸਮਝ ਕਰਕੇ ਕਾਲ ਕਮਾਈ ਕਰਦਾ ਹੈ, ਉਸੇ ਨੂੰ ਹੀ ਉਹ ਨਜ਼ਰ ਆਉਂਦਾ ਹੈ। ਫਰਕ ਬਸ ਇਤਨਾ ਹੈ, ਉਹ ਹਰੇਕ ਦੇ ਵਿੱਚ ਰਮਿਆ ਹੋਇਆ, ਸਮਾਇਆ ਹੋਇਆ ਹੈ।
ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ।
ਜਿਸ ਤਰ੍ਹਾਂ ਸਾਰੀ ਬਨਸਪਤੀ ਦੇ ਵਿੱਚ ਅਗਨੀ ਹੈ, ਜਿਸ ਤਰ੍ਹਾਂ ਹਰੇਕ ਦੁੱਧ ਦੇ ਵਿੱਚ ਘਿਓ ਹੈ,
ਸਾਹਿਬ ਕਹਿੰਦੇ ਨੇ ਏਦਾਂ ਹੀ ਉੱਚਿਆਂ ਨੀਵਿਆਂ ਸਾਰਿਆਂ ਦੇ ਵਿੱਚ ਉਸ ਕਰਤੇ ਪੁਰਖ ਦੀ ਜੋਤ ਸਮਾਈ ਹੋਈ ਹੈ, ਉਸਦਾ ਨੂਰ ਹਰੇਕ ਦੇ ਅੰਦਰ ਹੈ। ਘੱਟ ਘੱਟ ਮਾਧੋ ਜੀਆ, ਮਾਇਆ ਦਾ ਪਤੀ ਪ੍ਰਭੂ ਪਰਮੇਸ਼ਰ ਜੀ ਹਰੇਕ ਘੱਟ ਘੱਟ ਦੇ ਟੈਂਕੇ ਨੂੰ ਸਿਆਰੀ ਹੈ, ਜਿਹਦਾ ਭਾਵ ਹੈ ਹਰੇਕ ਹਿਰਦੇ ਦੇ ਵਿੱਚ। ਘੱਟ ਕਹਿੰਦੇ ਨੇ ਹਰੇਕ ਦਾ ਹਿਰਦਾ, ਹਰ ਹਿਰਦੇ ਦੇ ਵਿੱਚ ਉਹ ਮਾਲਕ ਵੱਸਦਾ ਹੈ। ਘੱਟ ਘੱਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ, ਉਹ ਪਰਵਰਿਸ਼ ਕਰਨ ਵਾਲਾ ਹਰੇਕ ਦਿਲ ਦੇ ਅੰਦਰ ਵੱਸਦਾ ਹੈ। ਉਸ ਨੂੰ ਖੋਜਣਾ ਹੈ, ਲੱਭਣਾ ਹੈ, ਤਾਂ ਫਿਰ ਉਹ ਦਿਲ ਦੇ ਅੰਦਰ ਘੱਟ ਹੀ ਖੋਜੋ ਪਾਈ ਦਾ ਬਚਨ ਕਿਹਾ ਹੈ। ਘੱਟ ਘੱਟ ਮੈਂ ਹਰਜੂ ਵਸੈ, ਹਰਜੂ ਜੀ ਹਰੀ ਜੀ ਪਰਮੇਸ਼ਰ ਜੀ ਹਰੇਕ ਸਰੀਰ ਹਰੇਕ ਹਿਰਦੇ ਦੇ ਵਿੱਚ ਵਸਦੇ ਹਨ। ਕੋਈ ਭਿੰਨ ਭੇਦ ਨਹੀਂ ਹੈ, ਕਰਤੇ ਪੁਰਖ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਇੱਕ ਕੀੜੀ ਤੋਂ ਲੈ ਕਰਕੇ ਹਾਥੀ ਤੱਕ ਹਰ ਜੀਵ ਦੇ ਅੰਦਰ, ਉੱਚੇ ਨੀਵੇਂ ਸਭਨਾਂ ਦੇ ਅੰਦਰ ਉਸਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ, ਉਹਦੇ ਚਾਨਣ ਦੇ ਨਾਲ ਹੀ ਸਾਰਿਆਂ ਦੇ ਵਿੱਚ ਚਾਨਣ ਹੈ। ਹਰੇਕ ਦੇ ਅੰਦਰ ਉਸਦਾ ਨਿਵਾਸ ਹੈ, ਉਹ ਪਰਮਾਤਮਾ ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਣਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹੇ ਹੋ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਵਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਤਿਸ ਤੇ ਭਿੰਨ ਨਹੀਂ ਕੋ ਠਾਉ, ਕੋਈ ਥਾਂ ਉਸ ਤੋਂ ਭਿੰਨ ਨਹੀਂ ਹੈ, ਅਲੱਗ ਨਹੀਂ ਹੈ। ਮਤਾ ਕੋਈ ਇਹ ਸੋਚੇ ਕਿ ਉਹ ਕਿਧਰੇ ਸੱਤਵੇਂ ਅਸਮਾਨ ਤੇ ਵਸਦਾ ਹੈ, ਜਾਂ ਕਿਸੇ ਵੱਖਰੇ ਬੈਕੁੰਠ ਧਾਮ ਦੇ ਵਿੱਚ ਵਸਦਾ ਹੈ, ਕਿਸੇ ਸਵਰਗ ਦੇ ਵਿੱਚ ਉਸਦਾ ਵਾਸਾ ਹੈ, ਕਿਸੇ ਕੋਈ ਖਾਸ ਨੀਯਤ ਕੀਤੀ ਹੋਈ ਜਗ੍ਹਾ ਦੇ ਵਿੱਚ ਵਾਸਾ ਹੈ। ਕੋਈ ਕਵੇ ਕਿ ਉਹ ਦੱਖਣ ਦੇ ਵਿੱਚ ਵਸਦਾ ਹੈ, ਕੋਈ ਆਖੇ ਉਹ ਪੂਰਬ ਦੇ ਵਿੱਚ ਵਸਦਾ ਹੈ, ਉਹਦਾ ਵਾਸਾ ਤਾਂ ਪੱਛਮ ਦੇ ਵਿੱਚ ਹੈ, ਨਹੀਂ। ਮਹਾਰਾਜ ਜੀ ਦੀ ਬਾਣੀ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਭਰਮ ਦੂਰ ਕਰ ਦਿੱਤੇ ਹਨ। ਦੱਖਣ ਦੇਸ਼ ਹਰੀਕਾ ਵਾਸਾ, ਪੱਛਮ ਅੱਲਾ ਮੁਕਾਮਾ। ਮਹਾਰਾਜ ਕਹਿੰਦੇ ਨੇ ਦਿਲ ਹੀ ਖੋਜ, ਦਿਲੇ ਦਿਲ ਭਿੱਤਰ ਇਹੀ ਠੌਰ ਮੁਕਾਮਾ, ਇਹ ਠੌਰ ਹੈ ਉਹਦਾ, ਇਹ ਉਹਦਾ ਅਸਲੀ ਮੁਕਾਮ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਦੂਜਾ ਨਾਹੇ। ਬਾਬਾ ਫਰੀਦ ਜੀ ਕਹਿੰਦੇ ਨੇ ਉਹ ਖਾਲਕ ਜਿਹੜਾ ਹੈ ਖਲਕਤ ਦੇ ਵਿੱਚ ਵੱਸਦਾ ਹੈ, ਦੁਨੀਆਂ ਦੇ ਵਿੱਚ ਵੱਸਦਾ ਹੈ, ਸੰਸਾਰ ਦੇ ਹਰੇਕ ਮਨੁੱਖ ਦੇ ਹਿਰਦੇ ਦੇ ਵਿੱਚ ਉਸਦਾ ਵਾਸਾ ਹੈ। ਕੋਈ ਇਹ ਨਾ ਕਵੇ ਮੇਰਾ ਵੀਰ ਮੁਸਲਮਾਨ ਕਿ ਉਹ ਤੇ ਕੇਵਲ ਖੁਦਾ ਮੁਸਲਮਾਨਾਂ ਦੇ ਵਿੱਚ ਹੀ ਵੱਸਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਨਹੀਂ, ਜਿੰਨਾ ਕੁ ਉਹ ਕਿਸੇ ਮੁਸਲਮਾਨ ਵੀਰ ਦੇ ਵਿੱਚ ਵੱਸਦਾ ਹੈ, ਉਨਾ ਹੀ ਉਹ ਹਿੰਦੂ ਵੀਰ ਦੇ ਵਿੱਚ ਵੀ ਵੱਸਦਾ ਹੈ, ਉਨਾ ਹੀ ਉਹ ਕਿਸੇ ਈਸਾਈ ਵੀਰ ਦੇ ਵਿੱਚ ਹੀ ਵੱਸਦਾ ਹੈ, ਉਤਨਾ ਹੀ ਉਹ ਜੈਨੀ ਪਾਰਸੀ ਬੋਧੀ ਹਰੇਕ ਦੇ ਅੰਦਰ ਵੱਸਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਸਰਬ ਸਾਂਝਾ ਹੈ, ਸਾਰਿਆਂ ਦੀ ਕਲਿਆਣਤਾ ਕਰਨ ਵਾਲਾ ਹੈ, ਹਰੇਕ ਦੇ ਵਿੱਚ ਉਸਦਾ ਵਾਸ ਹੈ। ਕੋਈ ਐਸਾ ਵਿਅਕਤੀ ਨਹੀਂ ਜਿਹਦੇ ਵਿੱਚ ਉਸਦਾ ਵਾਸਾ ਨਾ ਹੋਏ। ਬਾਬਾ ਫਰੀਦ ਜੀ ਕਹਿੰਦੇ ਨੇ ਇਸ ਕਰਕੇ ਯਾਦ ਰੱਖਿਓ, ਹਰੇਕ ਮਨੁੱਖ ਦਾ ਹਿਰਦਾ ਉਹਦਾ ਘਰ ਹੈ, ਉਹਦਾ ਨਿਵਾਸ ਅਸਥਾਨ ਹੈ, ਉਹਦਾ ਮੱਕਾ ਹੈ, ਉਹਦਾ ਸੱਚਖੰਡ ਹੈ। ਹਰੇਕ ਮਨੁੱਖ ਦਾ ਹਿਰਦਾ ਉਸ ਪਰਮਾਤਮਾ ਦਾ ਨਿਵਾਸ ਅਸਥਾਨ ਹੈ। ਇਸ ਕਰਕੇ ਜੇ ਉਸਨੂੰ ਮਿਲਣ ਦੀ ਤਾਂਘ ਹੈ, ਜੇ ਉਸਨੂੰ ਮਿਲਣ ਦੀ ਚਾਹ ਹੈ, ਇੱਛਾ ਹੈ, ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿਸੇ ਦਾ ਹਿਰਦਾ ਨਾ ਦੁਖਾਇਓ। ਜੇ ਤੋ ਪਿਰੀਆਂ ਦੀ ਸਿੱਖ ਹਿਆਓ ਨਾ ਕਾਹੇ ਢਾਹੀ ਦਾ, ਜੇ ਸਿੱਖ ਹੈ ਉਹਨੂੰ ਮਿਲਣ ਦੀ, ਫਿਰ ਕਿਸੇ ਦਾ ਦਿਲ ਨਾ ਦੁਖਾਇਓ, ਕਿਉਂਕਿ ਹਰੇਕ ਹਿਰਦਾ ਜਿਹੜਾ ਹੈ ਸਭਨਾ ਮਨ ਮਾਣਕ ਠਾਹਣ ਮੂਲ ਮਚੰਗ ਵਾ। ਹਰੇਕ ਦਾ ਹਿਰਦਾ ਜਿਹੜਾ ਹੈ ਉਹਦਾ ਵਾਸਾ ਹੈ, ਹਰੇਕ ਦੇ ਮਨ ਦੇ ਵਿੱਚ ਉਹ ਵਸਦਾ ਹੈ। ਸਾਹਿਬ ਕਹਿੰਦੇ ਨੇ ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ, ਬ੍ਰਾਹਮਣ ਖੱਤਰੀ ਸ਼ੂਦ ਵੈਸ਼, ਇਹ ਉਪਦੇਸ਼ ਸਾਰਿਆਂ ਨੂੰ ਸਾਂਝਾ ਹੈ। ਉਪਦੇਸ਼ ਚੌਂ ਵਰਨਾ ਕੋ ਸਾਂਝਾ, ਚੌਂ ਵਰਨਾ ਨੂੰ ਸਾਂਝਾ ਹੈ ਤੇ ਚੌਂ ਵਰਨਾ ਦੇ ਹਰ ਜੀਵ ਦੇ ਵਿੱਚ ਉਸਦਾ ਵਾਸਾ ਹੈ। ਉੱਚਿਆਂ ਨੀਵਿਆਂ ਦੇ ਵਿੱਚ ਕਿਸੇ ਨਾਲ ਨਫ਼ਰਤ ਦੀ ਕੋਈ ਗੁੰਜਾਇਸ਼ ਨਹੀਂ ਜੇ ਰਹਿ ਜਾਂਦੀ, ਹਰ ਇੱਕ ਦੇ ਅੰਦਰ ਉਹ ਵਸਦਾ ਹੈ।
ਸੰਤੋ ਘਟ ਘਟ ਰਹਿਆ ਸਮਾਹਿਓ,
ਹੇ ਭਾਈ ਸੰਤੋ ਸ਼ਬਦ ਸੰਬੋਧਨ ਹੈ, ਸਾਨੂੰ ਸਾਰਿਆਂ ਨੂੰ ਸੰਬੋਧਨ ਹੈ, ਸੰਸਾਰ ਦੇ ਹਰੇਕ ਜੀਵ ਨੂੰ ਸੰਬੋਧਨ ਹੈ। ਹੇ ਭਾਈ ਕੇਵਲ ਮੈਂ ਇੰਨਾ ਸਮਝਾਂ, ਅਸੀਂ ਸਿੱਖ ਤਾਂ ਇਸ ਗੱਲ ਨੂੰ ਸਮਝੀਏ ਹੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਹਾਂ, ਸੇਵਕ ਹਾਂ, ਪਰ ਮਹਾਰਾਜ ਹਰੇਕ ਨੂੰ ਇਹ ਸਮਝਾਉਂਦੇ ਨੇ। ਹੇ ਭਾਈ ਉਹ ਪਰਮਾਤਮਾ ਜਿਹੜਾ ਹੈ ਘੱਟ ਘੱਟ ਰਹਿਆ ਸਮਾਹਿਓ, ਫਿਰ ਦ੍ਰਿੜ ਕਰਵਾਉਂਦੇ ਨੇ ਹਰੇਕ ਘੱਟ ਦੇ ਵਿੱਚ ਉਹ ਸਮਾ ਰਿਹਾ ਹੈ, ਵਸ ਰਿਹਾ ਹੈ।
ਪੂਰਨ ਪੂਰ ਰਹਿਓ ਸਰਬ ਮਹਿ, ਜਲ ਥਲ ਰਮਈਆ ਆਹਿਓ।
ਪੂਰਨ ਪੂਰ ਰਹਿਓ ਸਰਬ ਮਹਿ, ਪੂਰਨ ਉਹ ਮੁਕੰਮਲ ਪ੍ਰਭੂ ਹੈ, ਉਹ ਅਧੂਰਾ ਨਹੀਂ ਹੈ। ਜਦੋਂ ਸ੍ਰਿਸ਼ਟੀ ਦਾ ਆਗਾਜ਼ ਨਹੀਂ ਸੀ ਨਾ ਹੋਇਆ, ਉਸ ਵਕਤ ਵੀ ਸੀ ਜਦੋਂ ਅਰਬਦ ਨਰਬਦ ਤੁੰਦੂ ਕਾਰਾ, ਧਰਨ ਨਾ ਗਗਨ ਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਉਹ ਮੁਕੰਮਲ ਪ੍ਰਭੂ ਪਰਮਾਤਮਾ ਉਸ ਵਕਤ ਹੀ ਅਫੁਰ ਅਵਸਥਾ ਦੇ ਵਿੱਚ ਸੀ ਜਦੋਂ ਸ੍ਰਿਸ਼ਟੀ ਦਾ ਆਦਿ ਮੁੱਢ ਬੱਝਾ, ਉਸ ਵੇਲੇ ਵੀ ਉਹ ਸੀ, ਹੁਣ ਵੀ ਹੈ। ਰਹਿੰਦੀ ਦੁਨੀਆਂ ਤੱਕ ਉਸ ਪਰਮਾਤਮਾ ਨੇ ਅਟਲ ਰਹਿਣਾ ਹੈ, ਸਦਾ ਹੋਂਦ ਵਾਲਾ ਰਹਿਣਾ ਹੈ, ਉਹ ਸਦੀਵੀ ਹੋਂਦ ਵਾਲਾ ਹੈ। ਉਸ ਦੀ ਹਸਤੀ ਨੂੰ, ਉਸ ਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੈ। ਜਿਹੜਾ ਸ਼ਬਦ ਮੂਲ ਮੰਤਰ ਦੇ ਅੰਦਰ, ਮੰਗਲਾ ਚਰਨ ਦੇ ਅੰਦਰ ਆਪ ਜੀ ਪੜ੍ਹਦੇ ਹੋ ਨਾ ਸੁਣਦੇ ਹੋ, ਅਕਾਲ ਮੂਰਤ, ਉਹਦਾ ਮਤਲਬ ਵੀ ਇਹ ਹੈ। ਉਹਦੀ ਮੂਰਤ, ਉਹਦੀ ਹਸਤੀ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ ਹੈ, ਉਹ ਬਿਨਸਨਹਾਰ ਨਹੀਂ ਹੈ। ਜਿਵੇਂ ਜਗਤ ਦੇ ਜੀਵ ਬਿਨਸਨਹਾਰ ਨੇ, ਹਰ ਚੀਜ਼ ਬਿਨਸਨਹਾਰ ਹੈ, ਉਹ ਬਿਨਸਨਹਾਰ ਨਹੀਂ ਹੈ, ਉਹ ਸਦਾ ਰਹਿਣ ਵਾਲਾ ਹੈ। ਕਰਤੇ ਪੁਰਖ ਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੈ। ਇਸੇ ਕਰਕੇ ਬਿਨਸਨਹਾਰ ਜਿਹੜੀਆਂ ਵਸਤਾਂ ਚੀਜ਼ਾਂ ਹਨ, ਉਹਨਾਂ ਦੇ ਸਿਮਰਨ ਉਹਦਾ ਦੀ ਪੂਜਾ ਤੋਂ ਸਾਨੂੰ ਵਰਜਿਆ ਹੈ। ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਵਿਨਾਸ਼ੀ ਤਿਹ ਪਰਮੇਸ਼ਰ ਜਾਨੋ, ਜੋ ਆਦਿ ਕਾਲ ਤੋਂ ਹੈ, ਜੋ ਜੂਨਾ ਤੋਂ ਰਹਿਤ ਹੈ, ਜੋ ਅਵਿਨਾਸ਼ੀ ਹੈ, ਨਾਸ਼ ਰਹਿਤ ਹੈ, ਉਸਨੂੰ ਹੀ ਪਰਮੇਸ਼ਰ ਕਰਕੇ ਜਾਨੋ, ਜਿਹਨੇ ਜਨਮ ਲਿਆ ਹੈ ਤੇ ਜਨਮ ਲੈ ਕਰਕੇ ਉਹਨੇ ਖਤਮ ਵੀ ਹੋਣਾ ਹੈ, ਉਹਨੂੰ ਪਰਮੇਸ਼ਰ ਕਰਕੇ ਨਾ ਜਾਣੋ। ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦ੍ਰਿਸ਼ਟੀਕੋਣ ਜਿਹੜਾ ਹੈ ਉਹ ਇੱਕ ਇਹ ਹੈ। ਜਦੋਂ ਸਾਹਿਬ ਕਹਿੰਦੇ ਨੇ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਉਸ ਵਕਤ ਉਹਨਾਂ ਨੇ ਬਚਨ ਕਹੇ, ਭਾਈ ਨੰਦ ਲਾਲ ਸਿੰਘ ਜੀ ਨੇ ਲਿਖੇ ਨੇ, ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੂ ਤੋਹੇ ਸਮਝਾਏ। ਕਹਿਣ ਲੱਗੇ ਤਿੰਨ ਰੂਪ ਨੇ ਮੇਰੇ, ਨਿਰਗੁਣ ਜਿਹਦੇ ਅੰਦਰ ਕੋਈ ਚੱਕਰ ਚਿਹਨ ਵਰਣ ਜਾਤ ਕੁਛ ਵੀ, ਉਹਦਾ ਕੋਈ ਰੂਪ ਰੰਗ ਕੋਈ ਜਾਤ ਪਾਤ ਕੁਛ ਵੀ ਨਹੀਂ ਹੈ, ਉਸਨੂੰ ਨਿਰਗੁਣ ਰੂਪ ਕਿਹਾ ਗਿਆ ਹੈ। ਸਰਗੁਣ ਰੂਪ ਦੂਸਰਾ ਕਿਹਾ, ਮੇਰਾ ਸਰਗੁਣ ਰੂਪ ਦੂਸਰਾ ਹੈ। ਇਸ ਦੂਸਰੇ ਸਰਗੁਣ ਰੂਪ ਦੇ ਵਿੱਚ ਸਾਰਾ ਸੰਸਾਰ, ਸਮਸਤ ਕਾਇਨਾਤ ਉਸਦਾ ਰੂਪ ਹੈ। ਕੋਈ ਇੱਕ ਵਿਅਕਤੀ ਨਾ ਸਮਝੇ ਮੈਂ ਹੀ ਉਹਦਾ ਰੂਪ ਹਾਂ, ਮਹਾਰਾਜ ਕਹਿੰਦੇ ਨੇ ਸਾਰੇ ਉਹਦੇ ਰੂਪ ਹਨ। ਸਭਨਾ ਦੇ ਵਿੱਚ ਉਹ ਵਸਦਾ ਹੈ। ਇਸ ਤਲ ਦੇ ਉੱਪਰ ਸਾਹਿਬ ਕਹਿੰਦੇ ਨੇ, ਇਸ ਦ੍ਰਿਸ਼ਟੀਕੋਣ ਦੇ ਨਾਲ ਮਾਲਕ ਕਹਿੰਦੇ ਨੇ ਉਹ ਸਾਰਿਆਂ ਦਾ ਰੂਪ ਹੈ, ਕਿਉਂਕਿ ਉਹ ਸਾਰਿਆਂ ਦੇ ਵਿੱਚ ਵਸਦਾ ਹੈ, ਉਹਦਾ ਨਿਵਾਸ ਸਭ ਦੇ ਵਿੱਚ ਹੈ, ਉਹਦੀ ਜੋਤ ਸਭ ਦੇ ਵਿੱਚ ਹੈ। ਇਸ ਕਰਕੇ ਉਹਦਾ ਸਰਗੁਣ ਰੂਪ ਸੰਸਾਰ ਹੈ। ਸਹਿਸ ਤਵ ਨੈਣ ਨੰਨਾ ਨੈਣ ਹੈ ਤੋ ਏਕੋ, ਸਹਿਸ ਮੂਰਤ ਨੰਨਾ ਏਕ ਤੋ ਹੀ, ਸਾਰੀਆਂ ਅੱਖਾਂ ਉਹਦੀਆਂ ਨੇ, ਸਾਰੇ ਹੱਥ ਉਸਦੇ ਨੇ, ਸਾਰੇ ਪੈਰ ਉਸਦੇ ਨੇ, ਜਿਤਨੇ ਸਰੀਰ ਆਕਾਰ ਸਾਰਿਆਂ ਜੀਵਾਂ ਦੇ ਨੇ, ਉਸ ਤਲ ਦੇ ਉੱਪਰ ਉਹ ਸਾਰੇ ਪਰਮੇਸ਼ਰ ਦੇ ਹੀ ਹੋ ਗਏ। ਇਸ ਕਰਕੇ ਹਰ ਜੀਵ ਉਹਦਾ ਰੂਪ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਬੜਾ ਸੁੰਦਰ ਬਿਆਨ ਕੀਤਾ ਹੈ ਕਿ ਉਹ ਪਰਮਾਤਮਾ ਜਿਹੜਾ ਹੈ, ਜਦੋਂ ਸਤਿਗੁਰੂ ਦਾ ਗਿਆਨ ਅਸੀਂ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਹਾਂ ਤਾਂ ਸਿਰ ਸਮਝ ਆ ਜਾਂਦੀ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਕਿਸੇ ਤੋਂ ਗੁੱਜਾ ਨਹੀਂ ਹੈ, ਸਾਰਿਆਂ ਦੇ ਵਿੱਚ ਹੈ, ਸਰਬ ਵਿਆਪੀ ਹੈ। ਇਹ ਵਿਸ ਸੰਸਾਰ ਤੁਮ ਦੇਖਤੇ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਕਦੋਂ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰਨਾ ਕੋਈ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਬੁੱਝਿਆ ਸਮਝਿਆ, ਉਸ ਵੇਲੇ ਸਮਝ ਆਈ, ਉਸ ਵੇਲੇ ਸੋਝੀ ਆਈ, ਉਸ ਵੇਲੇ ਅੰਦਰ ਦੇ ਕਪਾਟ ਖੁੱਲੇ, ਅੰਦਰ ਦੇ ਭਰਮ ਦੂਰ ਹੋ ਗਏ। ਮੇਰੀ ਕੋਈ ਵਿਸ਼ੇਸ਼ ਜਾਤੀ ਨਹੀਂ ਹੈ, ਮੈਂ ਕੋਈ ਵੱਖਰੀ ਜਾਤ ਵਾਲਾ ਕੋਈ ਖਾਸ ਨਹੀਂ ਹਾਂ, ਉਹ ਮਾਲਕ ਤੇ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਉਹ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸਾਰਿਆਂ ਜੀਵਾਂ ਦਾ ਦਾਤਾ, ਸਭਨਾ ਦੇ ਵਿੱਚ ਵਸਣ ਵਾਲਾ, ਗੁਰਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਏ। ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੇ ਹੈ ਦਿਵ ਦ੍ਰਿਸ਼ਟ ਹੋਏ। ਇਹ ਦਿਵੇ ਦ੍ਰਿਸ਼ਟੀ ਜਦੋਂ ਮਿਲਦੀ ਹੈ, ਉਸ ਵੇਲੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਉਹ ਮਹਿਸੂਸ ਹੁੰਦਾ ਹੈ, ਉਸਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਤੀਸਰਾ ਰੂਪ ਮਹਾਰਾਜ ਨੇ ਕਿਹਾ, ਮੇਰਾ ਗੁਰ ਸ਼ਬਦ ਹੈ। ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੋਹੇ ਸਮਝਾਏ। ਇਹ ਗੁਰ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਤਿੰਨ ਗੱਲਾਂ ਮਹਾਰਾਜ ਨੇ ਕਹੀਆਂ ਨੇ। ਅਕਾਲ ਦੀ ਪੂਜਾ ਕਰਨੀ, ਭਰੋਸਾ ਵਿਸ਼ਵਾਸ ਸ਼ਬਦ ਦੇ ਉੱਪਰ ਰੱਖਣਾ, ਸ਼ਬਦ ਨੂੰ ਪੁੱਛੇ ਤੋਂ ਬਿਨਾਂ, ਗੁਰੂ ਨੂੰ ਪੁੱਛੇ ਤੋਂ ਬਿਨਾਂ, ਬਾਣੀ ਦਾ ਹੁਕਮ ਸੁਣੇ ਤੋਂ ਬਿਨਾਂ ਕੋਈ ਵੀ ਕਰਮ ਨਹੀਂ ਕਰਨਾ। ਜਿਹੜੇ ਅੱਛੇ ਅੱਛੇ ਗੁਰਮੁਖ ਗੁਰਸਿੱਖ ਨੇ ਨਾ, ਉਹ ਆਪਣੇ ਜੀਵਨ ਦਾ ਹਰ ਕੰਮ ਜਿਹੜਾ ਹੈ ਗੁਰਬਾਣੀ ਆਸ਼ੇ ਅਨੁਸਾਰ ਹੀ ਕਰਦੇ ਹਨ। ਗੁਰੂ ਦਾ ਸ਼ਬਦ ਕਿਧਰੇ ਕੰਮ ਤੇ ਜਾਣ, ਹੁਕਮਨਾਮਾ ਲੈ ਕੇ ਜਾਂਦੇ ਨੇ, ਵਾਕ ਸੁਣ ਕੇ ਜਾਂਦੇ ਨੇ। ਉਹਨਾਂ ਨੂੰ ਸਮਝ ਪੈਂਦੀ ਹੈ ਜਿਨ੍ਹਾਂ ਦਾ ਪੂਰਨ ਭਰੋਸਾ ਹੈ, ਜਿਨ੍ਹਾਂ ਦਾ ਪੂਰਨ ਵਿਸ਼ਵਾਸ ਹੈ। ਤਾਂ ਹੀ ਮਹਾਰਾਜ ਨੇ ਕਹਿ ਦਿੱਤਾ, ਵਿਸ਼ਵਾਸ ਪ੍ਰਤੀਤ ਗੁਰ ਸ਼ਬਦ ਦੇ ਧਰੇ, ਸੋ ਗੁਰ ਕਾ ਦਰਸ਼ਨ ਨਿਤ ਉੱਠ ਕਰੇ। ਜਿਹੜੇ ਭਰੋਸਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਰੱਖਦੇ ਹਨ, ਉਹ ਨਿਤਾ ਪ੍ਰਤੀ ਮੇਰਾ ਦਰਸ਼ਨ ਕਰਦੇ ਹਨ। ਉਹਨਾਂ ਨੂੰ ਗੁਰ ਸ਼ਬਦ ਦੇ ਰੂਪ ਦੇ ਵਿੱਚ ਨਿਤਾ ਪ੍ਰਤੀ ਦਰਸ਼ਨ ਹੁੰਦੇ ਹਨ, ਕਿਉਂਕਿ ਇਹ ਸ਼ਬਦ ਜਿਹੜਾ ਹੈ ਇਹ ਪ੍ਰਭੂ ਪਰਮੇਸ਼ਰ ਦਾ ਸਾਕਾਰ ਰੂਪ ਹੈ। ਪਰਮਾਤਮਾ ਨੂੰ ਸਾਕਾਰ ਦੇਖਣਾ ਹੈ, ਉਸ ਨਿਰਗੁਣ ਪਰਮਾਤਮਾ ਨੂੰ ਦੇਖਣਾ ਹੈ। ਸਾਰੀ ਦੁਨੀਆਂ ਦੇ ਅੰਦਰ ਅਸੀਂ ਦੇਖੀਏ, ਇਹ ਦ੍ਰਿਸ਼ਟੀਕੋਣ ਆਪਣਾ ਬਣਾ ਲਈਏ, ਸਾਕਾਰ ਨਮਸਕਾਰ ਕਰਨੀ ਹੈ। ਸਾਕਾਰ ਗੁਰੂ ਗ੍ਰੰਥ ਸਾਹਿਬ ਸ਼ਬਦ ਰੂਪ ਜਿਹੜਾ ਹੈ ਇਹ ਪਰਮਾਤਮਾ ਦਾ ਸਾਕਾਰ ਰੂਪ ਹੈ। ਤਾਂ ਹੀ ਮਹਾਰਾਜ ਨੇ ਕਹਿ ਦਿੱਤਾ, ਵਾਹ ਵਾਹ ਬਾਣੀ ਨਿਰੰਕਾਰ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ। ਤਿਸ ਜੇ ਵੱਡ ਅਵਰ ਨ ਕੋਏ, ਤਿਸ ਜੇ ਵੱਡ ਅਵਰ ਨ ਕੋਏ, ਤਿਸ ਜੇ ਵੱਡ ਅਵਰ ਨ ਕੋਏ, ਤਿਸ ਤਿਸ ਜੇ ਵੱਡੇ ਅਵਰ ਨ ਕੋਏ, ਤਿਸ ਜੇ ਵੱਡੇ ਅਵਰ ਨ ਕੋਏ, ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਵਾਹ ਵਾਹ। ਇਹ ਬਾਣੀ ਨਿਰੰਕਾਰ ਦਾ ਰੂਪ ਹੈ, ਜਿਹੜਾ ਨਿਰੰਕਾਰ ਨੂੰ ਛੱਡ ਕੇ, ਬਾਣੀ ਨੂੰ ਛੱਡ ਕੇ ਹੋਰ ਹੋਰ ਦੇ ਧਾਰੀਆਂ ਦੇ ਪੱਲੇ ਪਕੜਦਾ ਹੈ, ਆਸਰੇ ਲੈਂਦਾ ਹੈ। ਖਿਮਾ ਕਰਨਾ, ਉਹ ਜੀਵਨ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ, ਸਾਹਿਬ ਨੇ ਕਹਿ ਦਿੱਤਾ ਹੈ। ਇੱਕ ਸਾਨੂੰ ਬੜਾ ਭਰਮ ਭੁਲੇਖਾ ਹੈ, ਅਜੇ ਵੀ ਬੜਾ ਭਰਮ ਭੁਲੇਖਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਬਾਣੀ ਸੁਣਦੇ ਹਾਂ, ਪੜ੍ਹਦੇ ਹਾਂ, ਲੇਕਿਨ ਫਿਰ ਵੀ ਥਾਂ ਥਾਂ ਦੇ ਉੱਪਰ ਮੱਥੇ ਟੇਕਦੇ ਹਾਂ। ਜਿੱਧਰ ਕੋਈ ਸਾਨੂੰ ਕਹਿ ਦਿੰਦਾ ਹੈ ਫਲਾਨੇ ਮਹਾਂਪੁਰਖ, ਫਲਾਨੇ ਬਾਬਾ ਜੀ, ਉੱਧਰ ਹੀ ਤੁਰ ਪੈਂਦੇ ਹਾਂ। ਖਿਮਾ ਕਰਨਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਉਪਦੇਸ਼ ਨੂੰ ਮੰਨਣ ਵਾਲੇ, ਇਸ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਮਹਾਂਪੁਰਖ ਨੇ, ਪਰ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ, ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ। ਜਿਨ ਬਾਣੀ ਮਨ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ, ਗੁਰੂ ਹਰਿਰਾਇ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਸੀ। ਜਿਸ ਨੇ ਬਾਣੀ ਦਾ ਅਦਬ ਨਹੀਂ ਕੀਤਾ, ਆਪਣੇ ਗੁਰੂ ਦਾ ਅਦਬ ਨਹੀਂ ਕੀਤਾ, ਉਹ ਗੁਰੂ ਦਾ ਸਿੱਖ ਕਿਵੇਂ ਹੋ ਸਕਦਾ ਹੈ? ਬਾਣੀ ਜਿੰਨਾ ਅਦਬ, ਗੁਰੂ ਜਿੰਨਾ ਅਦਬ, ਸ਼੍ਰੀ ਪਰਮੇਸ਼ਰ ਜਿੰਨਾ ਅਦਬ ਜਿਹੜਾ ਹੈ, ਉਹ ਕਿਸੇ ਹੋਰ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ? ਮੇਰੇ ਭਾਈਓ, ਮੇਰੇ ਵੀਰੋ, ਮੇਰੇ ਭੈਣੋ, ਸਿੱਖੋ, ਇਹ ਮੱਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ। ਜੇ ਇਹਨੂੰ ਟੇਕ ਦਿੱਤਾ ਤੇ ਫਿਰ ਇਸ ਮੱਥੇ ਨੂੰ ਕਿਧਰੇ ਹੋਰ ਨਾ ਲਿਜਾਇਓ, ਜੇ ਕਿਸੇ ਦੇ ਧਾਰੀ ਨੂੰ ਜਾ ਕਰਕੇ ਨਾ ਟੇਕਿਓ, ਇਹ ਯਾਦ ਰੱਖਿਓ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕਿਆ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ ਹੈ। ਇਸ ਤੋਂ ਇਲਾਵਾ ਸਤਿਕਾਰ ਸਭਨਾਂ ਦਾ ਕਰੋ, ਪਰ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ ਜੇ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਬਤ ਇਹ ਮਨ ਦੇ ਵਿੱਚ ਪੱਕੀਆਂ ਕਰਕੇ ਜਾਇਓ ਜੇ। ਇੱਕ ਵਾਰ ਮੈਂ ਬੇਨਤੀ ਕਰ ਰਿਹਾ ਸੀ ਕਿ ਬੜਾ ਰੋਲ ਕਚੋਲਾ ਹੈ ਦੇ ਧਾਰੀਆਂ ਦਾ, ਅਜੇ ਵੀ ਸਿੱਧਾਂ ਦੇ ਵੇਲੇ ਤੋਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਹੀ ਇਹ ਰੋਲ ਕਚੋਲਾ ਚੱਲਿਆ ਆ ਰਿਹਾ ਹੈ। ਬਹੁਤ ਲੋਕ ਕਹਿੰਦੇ ਨੇ ਦੇਹੀ ਤੋਂ ਬਿਨਾਂ ਕਿਸ ਤਰ੍ਹਾਂ ਉਪਦੇਸ਼ ਜਿਹੜਾ ਹੈ, ਦੇ ਧਾਰੀ ਹੀ ਗੁਰੂ ਹੋ ਸਕਦਾ ਹੈ, ਉਹੀ ਉਹ ਦਿੰਦਾ ਹੈ ਉਪਦੇਸ਼ ਬੈਠ ਕਰਕੇ ਜਿਹੜਾ ਸੁਣਾਉਂਦਾ ਹੈ। ਨਹੀਂ, ਨਿਊਟਨ ਦੇ ਨਿਯਮ ਨੂੰ ਸਮਝਾਉਣ ਵਾਲਾ ਨਿਊਟਨ ਨਹੀਂ ਹੋ ਸਕਦਾ। ਸ਼ਬਦ ਗੁਰੂ ਦੀ ਬਾਣੀ ਜਿਹੜਾ ਪੜ੍ਹ ਕੇ ਸੁਣਾਉਣ ਵਾਲਾ ਹੈ, ਉਹ ਸ਼ਬਦ ਗੁਰੂ ਨਹੀਂ ਹੋ ਸਕਦਾ। ਉਹ ਕੋਈ ਵਕਤਾ ਤੇ ਹੋ ਸਕਦਾ ਹੈ, ਵਿਚਾਰਕ ਤੇ ਹੋ ਸਕਦਾ, ਵਧੀਆ ਵਿਚਾਰਕ ਹੋ ਸਕਦਾ ਹੈ, ਪ੍ਰਚਾਰਕ ਹੋ ਸਕਦਾ ਹੈ, ਪਰ ਗੁਰੂ ਨਹੀਂ ਹੋ ਸਕਦਾ। ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੀ ਹੈ। ਇਸ ਕਰਕੇ ਇਹ ਮਨ ਦੇ ਵਿੱਚ ਭਰੋਸਾ ਰੱਖਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ ਸੀ, ਉਹਨਾਂ ਨੇ ਕਹਿ ਦਿੱਤਾ ਸੀ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਕਿਸਕਾ ਤੂੰ ਚੇਲਾ, ਕਵਣ ਕਥਾ ਲੈ ਰਹੋ ਨਿਰਾਲੇ। ਉਹਨਾਂ ਨੇ ਕਿਹਾ ਸੀ, ਸਿੱਧਾ ਨੂੰ ਜਵਾਬ ਦਿੱਤਾ ਸੀ, ਮੇਰਾ ਗੁਰੂ ਹੈ ਸ਼ਬਦ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਪਵਨ ਆਰੰਭ ਸਤਿਗੁਰੂ ਮਤ ਵੇਲਾ। ਉਸ ਵੇਲੇ ਹੀ ਇਸ ਸੰਸੇ ਨੂੰ ਦੂਰ ਕਰ ਦਿੱਤਾ ਸੀ। ਕੋਈ ਬੀਬੀ ਮਾਈ ਗਈ ਕਿਸੇ ਗੁਰਮੁਖ ਪਿਆਰੇ ਭੁਲੇਖੇ ਦੇ ਕਾਰਨ, ਉਹਨਾਂ ਨੂੰ ਕਹਿਣ ਲੱਗੀ, ਮੈਂ ਗੁਰੂ ਧਾਰਨ ਕਰਨਾ ਹੈ ਤੁਹਾਨੂੰ। ਕਹਿਣ ਲੱਗੇ, ਮਾਤਾ ਗੁਰੂ ਨੇ ਧਾਰਨ ਕੀਤਾ ਅਜੇ ਤੱਕ? ਕਹਿਣ ਲੱਗੇ, ਧਾਰਨ ਤੇ ਕੀਤਾ ਸੀ ਪਰ ਹੁਕਮ ਸਤ ਕਰ ਗਿਆ। ਕਹਿਣ ਲੱਗੇ, ਹੁਣ ਮੈਂ ਤੁਹਾਨੂੰ ਐਸੇ ਗੁਰੂ ਦੇ ਲੜ ਲਾਣ ਲੱਗਾ ਹਾਂ ਜਿਹੜਾ ਗੁਰੂ ਸੰਸਾਰ ਬਿਨ ਸਜਾਵੇਗਾ, ਪਰ ਉਹ ਨਹੀਂ ਗੁਰੂ ਬਿਨ ਸੇਗਾ। ਉਹ ਅੰਡ ਬਿਨਾਸੀ, ਜੇਰ ਬਿਨਾਸੀ, ਉਚਪਤ ਸੇਤ ਬਿਨਾਦਾ, ਉਹ ਸਦਾ ਰਹਿਣ ਵਾਲਾ ਹੈ। ਉਹ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰੇ ਹੈ ਸਮਾਏ। ਸਾਹਿਬ ਕਹਿੰਦੇ, ਉਹ ਸਭਨਾਂ ਦੇ ਵਿੱਚ ਵਸਣ ਵਾਲਾ ਹੈ।
ਗੁਣ ਨਿਧਾਨ ਨਾਨਕ ਜਸ ਗਾਵੇ, ਸਤਿਗੁਰ ਭਰਮ ਚੁਕਾਏ
ਉਹ ਗੁਣਾਂ ਦਾ ਖਜ਼ਾਨਾ ਹੈ ਨਾਨਕ ਉਸ ਦਾ ਜਸ ਗਾਉਂਦਾ ਹੈ ਸਤਿਗੁਰੂ ਨੇ ਸਾਹਿਬ ਕਹਿੰਦੇ ਮੇਰੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ ਉਹਦੀ ਹੋਂਦ ਬਾਰੇ
ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਿਆ ਸਮਾਇਓ
ਉਹ ਸਾਰਿਆਂ ਦੇ ਵਿੱਚ ਨਿਵਾਸ ਕਰਨ ਵਾਲਾ ਲੇਕਿਨ ਸਾਰਿਆਂ ਤੋਂ ਨਿਰਲੇਪ ਹੈ ਸਭ ਦੇ ਵਿੱਚ ਸਮਾਇਆ ਹੋਇਆ ਹੈ ਸਤਿਗੁਰੂ ਕਿਰਪਾ ਕਰਨ ਇਹ ਉਪਦੇਸ਼ ਸਾਡੇ ਮਨ ਦੇ ਵਿੱਚ ਵਸ ਜਾਏ ਆਓ ਅਕਿਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਗਜਾਈਏ ਜੀ
ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ
ਸਭ ਮੈਂ ਰਹਿਆ ਸਮਾਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ